ਮਨ ਵਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ। ਇਹ ਜਿਹੜੀ ਗੁਰੂ ਨਾਨਕ ਨੇ ਇਹ ਗੱਲ ਕਰ ਦਿੱਤੀ ਸੀ ਕਿ ਸਾਰਾ ਕਲਯੁਗ ਭੋਗ ਸੀ, ਨਾਨਕ ਧਾਰ ਅਵਤਾਰ, ਜਦੋਂ ਅਸੀਂ ਪੜਤੀਰਥ 'ਤੇ ਜਾ ਕੇ ਗੁਰੂ ਨਾਨਕ ਦਾ ਦਿਨ ਮਨਾਉਂਦੇ ਹਾਂ, ਇਸ ਤਰ੍ਹਾਂ ਦੂਸਰੇ ਗੁਰੂਆਂ ਦਾ। ਹੁਣੇ ਪਿੱਛੇ ਜੇ ਤੁਸੀਂ ਛੇਤੀ ਪ੍ਰਾਦੁਰਭਾਵ ਦਾ ਦਿਨ ਮਨਾਇਆ ਸਾਰਿਆਂ ਨੇ, ਅਤੇ ਇਹ ਉਸੇ ਗੱਲ ਕਰਕੇ ਹੈ ਕਿ ਨਾਨਕ ਧਾਰ ਅਵਤਾਰ, ਸਾਰਾ ਕਲਯੁਗ ਭੋਗ ਸੀ, ਨਾਨਕ ਧਾਰ ਅਵਤਾਰ। ਇਸੇ ਤਰ੍ਹਾਂ ਹੀ ਇਹ ਵੀ ਦਿਨ ਅਸੀਂ ਉਸੇ ਲੜੀ ਵਿੱਚ ਮਨਾ ਰਹੇ ਹਾਂ। ਇਹ ਠੀਕ ਹੈ ਕਿ ਇਸ ਵੇਲੇ ਸਮੇਂ ਦੇ ਅਨੁਸਾਰ ਜਦੋਂ ਜੇਠ ਦਾ ਮਹੀਨਾ ਆਉਂਦਾ ਉਦੋਂ ਗਰਮੀ ਸ਼ਿਮਲੇ 'ਚ ਵੀ ਜਾ ਕੇ ਥੋੜ੍ਹਾ ਬਹੁਤਾ ਅਸਰ ਕਰਦੀ ਹੀ ਕਰਦੀ ਹੈ ਜਾ ਕੇ। ਜਦੋਂ ਕਲਯੁਗ ਦਾ ਸਮਾਂ ਆਉਂਦਾ ਚੰਗੇ ਚੰਗੇ ਮਨਾਂ ਦੇ ਵਿੱਚ ਬੁਰਿਆਈਆਂ ਆਉਣ ਲੱਗ ਪੈਂਦੀਆਂ। ਕਲਯੁਗ ਦਾ ਸਮਾਂ ਕੋਈ ਸਾਨੂੰ ਇਸ ਤਰ੍ਹਾਂ ਨਹੀਂ ਦਿਸਦਾ ਕਿ ਕਿਸੇ ਪਾਸੇ ਬੱਦਲ ਚੜ੍ਹ ਜਾਂਦਾ ਹੈ ਜਾਂ ਹਨੇਰੀ ਆ ਜਾਂਦੀ ਹੈ। ਉਹ ਹਨੇਰੀ ਸਾਡੇ ਮਨਾਂ ਦੇ ਵਿੱਚ ਬੁਰਿਆਈਆਂ ਦੀ ਆਉਂਦੀ ਹੈ। ਜਾਂ ਤਾਂ ਚੰਗੇ ਆਦਮੀ ਮਰ ਜਾਣ ਅਤੇ ਜਾਂ ਚੰਗੇ ਆਦਮੀ ਬੁਰਿਆਈਆਂ ਕਰਨ ਲੱਗ ਪੈਣ। ਕਲਯੁਗ ਤਾਂ ਹੀ ਆ ਸਕਦਾ, ਇਸ ਤਰ੍ਹਾਂ ਕਲਯੁਗ ਨਹੀਂ ਆ ਸਕਦਾ ਕਿ ਚੰਗਿਆਈ ਬਹੁਤ ਵਡੇਰੇ ਰੂਪ ਵਿੱਚ ਰਹੇ ਅਤੇ ਫਿਰ ਕਲਯੁਗ ਕਿੱਥੋਂ ਆਉਣਾ। ਪਰ ਆਪਾਂ ਲੜਾਈ ਕਰਨੀ ਹੈ। ਤੁਸੀਂ ਇਹ ਵੇਖੋ ਵੀ ਕਿਸ ਤਰ੍ਹਾਂ ਸਾਡੇ ਦੇਸ਼ ਦੇ ਉੱਤੇ ਆਪੱਤੀਆਂ ਆਈਆਂ। ਦੁਰਾਨੀਆਂ ਨੇ ਲੁੱਟਿਆ ਆ ਕੇ, ਅੰਗਰੇਜ਼ਾਂ ਨੇ ਲਹੂ ਚੂਸਿਆ ਸਾਡੇ ਵੱਡਿਆਂ ਦਾ, ਕਈ ਕੁਛ ਕੀਤਾ, ਪਰ ਜਿਹੜੇ ਲੜਨ ਵਾਲੇ ਸਨ ਯੋਧੇ ਉਹਨਾਂ ਨੇ ਕਦੇ ਵੀ ਪਿੱਠ ਨਹੀਂ ਮੋੜੀ ਇਸ ਗੱਲ ਤੋਂ। ਕਿਸ ਤਰ੍ਹਾਂ ਊਧਮ ਸਿੰਘ ਨੇ ਜਾ ਕੇ ਵਿਲਾਇਤ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਬਦਲਾ ਲਿਆ ਉਸ ਦਿਨ ਦੇ ਉੱਤੇ ਜਿਸ ਦਿਨ ਉਹਨੇ ਉੱਥੇ ਬੋਲਣਾ ਸੀ, ਜਿਹਨੇ ਸਾਡੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਕਿੰਨਾ ਜ਼ੁਲਮ ਕੀਤਾ ਸੀ ਜਿਸ ਆਦਮੀ ਨੇ। ਪਰ ਇਹ ਗੱਲ ਲੁਕੀ ਛਿਪੀ ਨਹੀਂ ਕਿਸੇ ਤੋਂ ਵੀ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਿਹੜੇ ਗਏ ਸਨ ਉਹ ਬੰਦੂਕਾਂ ਅੱਗੇ ਗੋਲੀਆਂ ਖਾਣ ਨਹੀਂ ਸਨ ਗਏ, ਉਹ ਲੈਕਚਰ ਸੁਣਨ ਗਏ ਸਨ ਉੱਥੇ। ਅਤੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉਹ ਵਿਚਾਰੇ ਕਈ ਜਿਹੜੇ ਇਸ ਗੱਲ ਤੋਂ ਬਿਲਕੁਲ ਅਨਭੋਲ ਸਨ ਉਹ ਭੱਜੇ, ਉਹਨਾਂ ਦੇ ਪਿੱਠਾਂ 'ਚ ਵੀ ਗੋਲੀਆਂ ਵੱਜੀਆਂ। ਉਹਨਾਂ ਦਾ ਵੀ ਸ਼ਹੀਦਾਂ ਵਿੱਚ ਨਾਂ ਹੈਗਾ ਕਿਉਂਕਿ ਉਹ ਉੱਥੇ ਆਪਣੇ ਦੇਸ਼ ਦੇ ਵਾਸਤੇ ਆਜ਼ਾਦੀ ਦੀ ਖਾਤਰ ਕੋਈ ਗੱਲਾਂ ਸੁਣਨ ਵਾਸਤੇ ਗਏ ਸਨ। ਪਰ ਜਿਵੇਂ ਕੋਈ ਮੁੰਡੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਪੜ੍ਹਦੇ ਕੋਈ ਥੋੜ੍ਹੇ ਨੰਬਰਾਂ ਦੇ ਪਾਸ ਹੁੰਦੇ ਨੇ, ਕੋਈ ਬਹੁਤੇ ਨੰਬਰਾਂ ਦੇ ਪਾਸ ਹੁੰਦੇ ਨੇ, ਅਤੇ ਕੋਈ ਕੋਈ ਲੜਕੇ ਫਿਰ ਸਾਰੇ ਕਾਲਜ ਵਿੱਚੋਂ ਚੁਣੇ ਜਾਂਦੇ ਨੇ ਵੀ ਇਹ ਸਾਰੀ ਯੂਨੀਵਰਸਿਟੀ 'ਚੋਂ ਫਸਟ ਆਇਆ। ਇਵੇਂ ਹੀ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕਰਕੇ ਅਤੇ ਸੰਸਾਰ ਨਾਲੋਂ ਤੋੜ ਕੇ ਰੱਬ ਨਾਲ ਜੋੜਿਆ ਅਤੇ ਉਹਨਾਂ ਦੇ ਸਿੱਖਾਂ ਦੇ ਮਨਾਂ ਵਿੱਚੋਂ ਮੌਤ ਦਾ ਭੈ ਮੁਕਾ ਕੇ ਅਤੇ ਉਹਨਾਂ ਨੂੰ ਮੌਤ ਬੜੀ ਪਿਆਰੀ ਲੱਗਣ ਲੱਗ ਪਈ। ਫਿਰ ਇੱਥੇ ਗੱਲ ਨਹੀਂ, ਇਹ ਅੱਜ ਦੀ ਦੁਨੀਆ ਦੇ ਵਿੱਚ ਕਰਨ ਵਾਲੀਆਂ ਗੱਲਾਂ ਨਹੀਂ ਹਨ ਇਹ, ਪਰ ਜਿਹੜੇ ਸਿੱਖ ਨੇ ਸਿੱਖਾਂ ਦੀ ਦੁਨੀਆ ਵਿੱਚ ਇਹ ਗੱਲਾਂ ਮੌਜੂਦ ਹਨ ਕਿ ਉਹਨਾਂ ਨੂੰ ਜਿਸ ਵੇਲੇ ਤੋਪ ਚਲਾਉਂਦੇ ਸਨ ਮਲੇਰਕੋਟਲੇ ਅਤੇ ਦੂਸਰੇ ਪਾਸੇ ਉੱਪਰ ਦਰਬਾਰ ਲੱਗਾ ਸਤਿਗੁਰੂ ਰਾਮ ਸਿੰਘ ਦਾ, ਅਤੇ ਸਿੱਖ ਜਿਹੜਾ ਤੋਪ ਨਾਲ ਉੱਡਦਾ ਉੱਥੇ ਸਤਿਗੁਰਾਂ ਦੇ ਦਰਬਾਰ ਵਿੱਚ ਜਾ ਕੇ ਬੈਠ ਜਾਂਦਾ, ਉਹ ਉਹਨਾਂ ਨੂੰ ਦਿਸਦਾ ਸੀ ਅਤੇ ਉਹਨਾਂ ਨੂੰ ਇੰਨਾ ਪਿਆਰਾ ਲੱਗਦਾ ਸੀ ਵੀ ਛੇਤੀ ਤੋਂ ਛੇਤੀ ਤੋਪ ਚੱਲੇ। ਅਤੇ ਇੱਥੋਂ ਤੱਕ ਵੀ ਭਾਈ ਹੀਰਾ ਸਿੰਘ ਉਹਨਾਂ ਨੇ ਆਖਿਆ ਵੀ ਕਿਸੇ ਮਾਂ ਦਾ ਪੇਟ ਗੰਦਾ ਕਰਕੇ ਅਤੇ ਫਿਰ ਆਏ ਖੜੋਤੇ ਹਾਂ, ਜਿਨ੍ਹਾਂ ਚਿਰ ਤੈਨੂੰ ਇਸ ਦੇਸ਼ 'ਚੋਂ ਕੱਢ ਨਹੀਂ ਲੈਂਦੇ ਅਸੀਂ ਸਾਹ ਨਹੀਂ ਲੈਂਦੇ। ਉਹਨਾਂ ਦਾ ਇੱਕ ਤਾਂ ਉਹ ਨੇ ਜਿਨ੍ਹਾਂ ਨੂੰ ਜੰਮਣਾ ਮਰਨਾ ਸੰਸਾਰ ਦੇ ਦੁੱਖਾਂ ਵਿੱਚ ਆਪਣੇ ਕਰਮਾਂ ਕਰਕੇ ਪਿਆ ਹੋਇਆ, ਇੱਕ ਉਹ ਨੇ ਵੀ ਜਿਸ ਵੇਲੇ ਉਹਨਾਂ ਦਾ ਜੀ ਕਰੇ ਉਹ ਆ ਜਾਣ, ਜਿਸ ਵੇਲੇ ਜੀ ਕਰੇ ਉਹ ਚਲੇ ਜਾਣ। ਉਹ ਸਿੱਖ ਸਤਿਗੁਰਾਂ ਨੇ ਪੈਦਾ ਕੀਤੇ। ਹੁਣ ਸਾਡੇ ਵਿੱਚ ਬੜੀਆਂ ਕਮਜ਼ੋਰੀਆਂ ਨੇ। ਸਰਦਾਰ ਬੇਅੰਤ ਸਿੰਘ ਉਹਨਾਂ ਨੇ ਬੜਾ ਕੁਛ ਆਖਿਆ ਵੀ ਅਸੀਂ ਬੜਾ ਕੁਛ ਕਰਦੇ ਹਾਂ, ਪਰ ਮੇਰਾ ਜੀ ਕਰਦਾ ਵੀ ਅਸੀਂ ਜਿਹੜਾ ਸਾਡਾ ਹਨੇਰਾ ਪੱਖ ਹੈ ਉਹਨੂੰ ਵੀ ਥੋੜ੍ਹਾ ਜਿਹਾ ਵਾਚ ਲਈਏ ਅਤੇ ਬੜੇ ਸੌਖੇ ਰਹੀਦਾ। ਤੁਰਿਆ ਜਾਂਦੇ ਹਾਂ ਜੇ ਹੇਠਾਂ ਨੂੰ ਕਰਕੇ ਤੁਰੀਏ ਤਾਂ ਠੇਡਾ ਨਹੀਂ ਲੱਗਦਾ। ਅਤੇ ਉਹ ਇਹ ਹੈ ਕਿ ਸਰਦਾਰ ਸੰਤ ਸਿੰਘ ਹੋਰੀ ਪ੍ਰੋਫੈਸਰ ਰਹੇ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ, ਸਰਦਾਰ ਮਹਿੰਦਰ ਸਿੰਘ ਹੋਰੀ ਜਾਣਦੇ ਨੇ ਉਹਨਾਂ ਦੇ, ਹਰਭਜਨ ਸਿੰਘ ਹੋਰਾਂ ਦੇ ਪਿਤਾ ਯੂਨੀਕ ਵਾਲਿਆਂ ਦੇ। ਉਹਨਾਂ ਦੀ ਇੱਕ ਗੱਲ ਬੜੀ ਯਾਦ ਆਉਂਦੀ ਹੈ, ਉਹ ਨਾਮਧਾਰੀ ਨਹੀਂ ਹੈ ਲੇਕਿਨ ਜਿੱਥੇ ਸਾਂਝ ਪੈ ਜਾਂਦੀ ਹੈ ਨਾ, ਜੇ ਉਹ ਦਾੜੀ ਕਿਸਾਂ ਵਾਲੇ ਹੈਗੇ ਨੇ, ਉਹ ਸਿੱਖ ਨੇ, ਉਹ ਇੱਕ ਭਲੇ ਪੁਰਸ਼ ਨੇ, ਉਹਨਾਂ ਸਾਂਝਾਂ ਨਾਲ ਸਾਨੂੰ ਇਕੱਠੇ ਹੀ ਹੋਣਾ ਪੈ ਜਾਂਦਾ। ਉਹ ਆਉਂਦੇ ਨੇ ਸਾਡੀਆਂ ਸਿੱਖਾਂ ਦੀਆਂ ਮਾਰਨਿੰਗ ਕਲੱਬਾਂ, ਨਾਈਟ ਕਲੱਬਾਂ ਨੇ ਅੱਜ ਕੱਲ੍ਹ ਦੁਨੀਆ ਦੀਆਂ ਨੇ ਸਾਡੇ ਕੋਲੋਂ ਖੋਹ ਲਈਆਂ। ਜਦੋਂ ਅਸੀਂ ਇਹ ਪੜ੍ਹਦੇ ਹਾਂ ਨਾ ਕਿ ਪਹਿਲੀ ਰਾਤੀਂ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕਨੋ ਦਾਸ, ਫਿਰ ਇਹ ਚੇਤਾ ਆਉਂਦਾ ਕਿ ਫੁੱਲ ਜਿਹੜਾ ਨਾ ਇਹ ਚੰਗਾ ਹੈ ਮਾੜੀ ਨਹੀਂ ਗੱਲ, ਫੁੱਲ ਫਲ ਤੋਂ ਪਹਿਲਾਂ ਆਉਂਦਾ ਹੀ ਆਉਂਦਾ, ਪਰ ਜੇ ਫੁੱਲ ਤੋਂ ਬਾਅਦ ਫਲ ਨਾ ਆਵੇ ਤਾਂ ਫਿਰ ਆਦਮੀ ਨੂੰ ਕਾਫੀ ਮਾਯੂਸੀ ਹੁੰਦੀ ਹੈ ਵੀ ਮੇਰੀ ਕਣਕ ਨੂੰ ਬੂਰ ਤਾਂ ਬੜਾ ਲੱਗਾ ਸੀ, ਸਿੱਟਾ ਬੜਾ ਮੋਟਾ ਮੋਟਾ ਸੀ, ਜਦੋਂ ਮੈਂ ਕਣਕ ਗਾਈ ਹੈ ਨਾ ਤਾਂ ਦਾਣਾ ਨਹੀਂ ਨਿਕਲਿਆ ਉਹਦੇ ਵਿੱਚ। ਉਹ ਕਿਹੜੀ ਚੀਜ਼ ਹੈ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਅਸੀਂ ਦਿਨ ਮਨਾਉਂਦੇ ਹਾਂ, ਸਤਿਗੁਰਾਂ ਦਾ ਇੱਕ ਬਚਨ ਯਾਦ ਆ ਗਿਆ ਕਿ ਇਲਾਹਾਬਾਦ ਦੇ ਕਿਲ੍ਹੇ ਵਿੱਚ ਸਾਰੇ ਸੂਬੇ ਬੈਠੇ ਨੇ ਅਤੇ ਸਤਿਗੁਰਾਂ ਨੇ ਹੁਕਮ ਦਿੱਤਾ, ਉੱਥੇ ਬਚਨ ਬਲਾਸ ਕਰਦੇ ਨੇ ਸੱਚੇ ਪਾਤਸ਼ਾਹ ਦੇ ਨੇ, ਬਈ ਬਾਣੀ ਬੜੀ ਚੀਜ਼ ਹੈ, ਇਹ ਆ ਕੇ ਥੋੜ੍ਹੇ ਚਿਰ ਪਿਛਾਉਂ ਦੇ ਨੇ, ਪਰ ਬਾਣੀ ਵੀ ਨਾੜ ਹੀ ਹੈ। ਜਿਹੜੇ ਬਾਣੀ ਪੜ੍ਹਨ ਵਾਲੇ ਸਨ ਨਾ, ਉਹਨਾਂ ਨੂੰ ਕਾਫੀ ਔਖ ਹੋਈ ਇਸ ਗੱਲ ਦੀ, ਬਈ ਅਸੀਂ ਸਵੇਰ ਤੋਂ ਉੱਠ ਕੇ ਬਾਣੀ ਪੜ੍ਹਦੇ ਹਾਂ, ਸਤਿਗੁਰਾਂ ਨੇ ਉਚਾਰਨ ਕੀਤੀ ਹੈ ਅਤੇ ਇਹਨਾਂ ਨੇ ਝਟਪਟ ਇਹ ਗੱਲ ਆਖੀ ਬਾਣੀ ਨਾੜ ਹੀ ਹੈ। ਫਿਰ ਥੋੜ੍ਹਾ ਚਿਰ ਬੈਠੇ ਬੈਠੇ ਆਉਂਦੇ ਨੇ, ਨਾਮ ਬੜੀ ਚੀਜ਼ ਹੈ, ਬਾਣੀ ਨਾਮ ਦੇ ਗੁਣਾਂ ਦਾ ਉਚਾਰਨ ਕਰਦੀ ਹੈ, ਨਾਮ ਬਹੁਤ ਚੀਜ਼ ਹੈ। ਫਿਰ ਥੋੜ੍ਹੇ ਚਿਰ ਪਿੱਛੋਂ ਬੈਠੇ ਬੈਠੇ ਆਉਂਦੇ ਨੇ, ਨਾਮ ਵੀ ਜਿਹੜਾ ਨਾ ਇਹ ਤੋਂ ਹੀ ਹੈ। ਉਹ ਜਿਹੜੇ ਬਾਬੇ ਜਵਾਹਰ ਸਿੰਘ ਹੋਰੀ ਬੜਾ ਭਜਨ ਕਰਦੇ ਸਨ, ਉਹ ਬੜੇ ਔਖੇ ਹੋਏ, ਆਖਣ ਲੱਗੇ ਵੀ ਹੋਰ ਕਿਹੜੀ ਚੀਜ਼ ਆ, ਅਸੀਂ ਇੰਨੇ ਚਿਰ ਤੋਂ ਸਿਰ 'ਚ ਪਾਣੀ ਪਾ ਪਾ ਕੇ ਸਵੇਰ ਤੋਂ ਉੱਠ ਕੇ ਬਾਣੀ ਪੜ੍ਹ ਕੇ ਭਜਨ ਕਰਕੇ ਇੰਨੀ ਸਾਡੀ ਅਵਸਥਾ ਲੰਘ ਗਈ ਹੈ, ਅਤੇ ਹੋਰ ਕਿਹੜੀ ਚੀਜ਼ ਹੈ ਜਿਹੜੀ ਇਸ ਤੋਂ ਬਾਅਦ ਰਹਿ ਜਾਂਦੀ ਹੈ? ਸੱਚੇ ਪਾਤਸ਼ਾਹ ਆਖਣ ਲੱਗੇ ਭਈ ਬਾਬਾ ਜੀ, ਜਿਹੜੀ ਜੇ ਬਾਣੀ ਪੜ੍ਹ ਕੇ ਨਾਮ ਜਪ ਕੇ ਅਤੇ ਸਤਿਗੁਰੂ ਨੂੰ ਅਕਾਲ ਪੁਰਖ ਨਹੀਂ ਜਾਣਿਆ, ਭਰੋਸਾ ਨਹੀਂ, ਸਿਰਕ ਨਹੀਂ, ਅਤੇ ਇਹ ਸਮਝੋ ਵੀ ਉਹ ਨਾੜ ਵੀ ਹੈਗਾ ਅਤੇ ਤੋਹ ਵੀ ਹੈਗੇ ਨੇ, ਵਿੱਚ ਉਹਦੇ ਦਾਣਾ ਹੈ ਨਹੀਂ, ਤਾਂ ਉਹ ਚੀਜ਼ ਜਿਹੜੀ ਸਾਡੀ ਉਹ ਬਿਲਕੁਲ ਸਾਡੇ ਤੋਂ ਖੁਸ਼ ਦੀ ਜਾਂਦੀ ਹੈ। ਇਹ ਠੀਕ ਹੈ, ਨਾੜ ਦੀ ਲੋੜ ਹੈ, ਉਹਦੇ ਸਾਣੀ ਪਾਣੀ ਨੇ ਅਤੇ ਉਹਦੀ ਖੁਰਾਕ ਨੇ ਜਾਣਾ, ਤੋਹ ਦੀ ਲੋੜ ਹੈ, ਉਸਨੇ ਦਾਣੇ ਦੀ ਰਾਖੀ ਕਰਨੀ ਹੈ, ਪਰ ਉਹਦੇ ਵਿੱਚ ਉਹ ਜਿਹਦੀ ਰਾਖੀ ਕਰਨੀ ਹੈ, ਜਿਹਨੂੰ ਖੁਰਾਕ ਪਹੁੰਚਣੀ ਹੈ, ਉਹ ਵਿੱਚ ਹੀ ਨਹੀਂ, ਉਹਦੇ 'ਤੇ ਉਹਦਾ ਸਾਹ ਸਮਝੀ ਕੋਈ ਫਾਇਦਾ? ਇਸ ਵੇਲੇ ਸਮਾਂ ਇਸ ਤਰ੍ਹਾਂ ਦਾ ਆ ਗਿਆ ਵੀ ਸਿੱਧੀਆਂ ਪੰਗਾਂ ਬਣੀਆਂ ਨੇ, ਹੋ ਸਕਦਾ ਕਈ ਕਿਰਪਾਨਾਂ ਵਾਲੇ ਵੀ, ਅਤੇ ਉਹ ਅੰਦਰੋਂ ਕਮਿਊਨਿਸਟ ਦੇ ਮੈਂਬਰ ਬਣੇ ਨੇ, ਅਤੇ ਇਸ ਤਰ੍ਹਾਂ ਹੀ ਉਹ ਹੋਰ ਕਿਸੇ ਸੰਸਥਾ ਦੇ RSS ਦੇ ਬਣੇ ਨੇ, ਲੇਕਿਨ ਸਿੱਖੀ ਵਾਲਾ ਪਾਸਾ ਜਿਹੜਾ ਉਹ ਦਿਲ ਵਿੱਚੋਂ ਨਿਕਲ ਗਿਆ, ਤਾਂ ਉਹ ਚੀਜ਼ ਦੂਸਰੀ ਉਹਦੇ ਵਿੱਚ ਆਉਂਦੀ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ, ਦੂਜੀਆਂ ਚੀਜ਼ਾਂ ਸਾਰੀਆਂ ਨਿਕਲ ਜਾਣ ਮਨ ਵਿੱਚੋਂ, ਅਤੇ ਤਾਂ ਸਿੱਖੀ ਵਾਲੀ ਜਿਹੜੀ ਚੀਜ਼ ਉਹ ਸਾਡੇ ਦਿਲ 'ਚ ਆ ਸਕਦੀ ਹੈ। ਸੋ ਤਗੜੇ ਹੋ ਕੇ ਉੱਦਮ ਕਰੋ ਇਸ ਗੱਲ ਦਾ ਕਿ ਇਹ ਜਿਹੜੀਆਂ ਸਾਡੀਆਂ ਤਰੁੱਟੀਆਂ ਨੇ, ਸਿਨੇਮਾ ਵੇਖਣਾ, 3 ਘੰਟੇ ਸਿਨੇਮਾ ਵੇਖਣ ਨੂੰ ਲੱਗਦੇ ਨੇ, ਜਿਹਦੇ ਨਾਲ ਅੱਖਾਂ ਦਾ ਕਾਫੀ ਨੁਕਸਾਨ ਹੁੰਦਾ, ਵਕਤ ਤਾਂ 3 ਦਾ 3 ਹੀ ਘੰਟੇ ਚਲਾ ਜਾਂਦਾ, ਪਰ ਜੇ ਨਾਮ ਸਿਮਰਨ 1 ਘੰਟਾ ਆਖਿਆ ਜਾਏ ਨਾ ਤਾਂ ਉਹ 1 ਘੰਟਾ ਆਉਂਦੇ ਨੇ, ਵਕਤ ਨਹੀਂ ਲੱਗਦਾ ਜੀ, ਕੰਮ ਬੜਾ ਸਾਨੂੰ ਸਾਰੀ ਦਿਹਾੜੀ, ਅਤੇ ਉਹ ਜਿਹੜੀ ਸਾਡੇ ਜੀਵਨ ਨੂੰ ਖਰਾਬ ਕਰਨ ਵਾਲੀ ਚੀਜ਼ ਹੈ ਨਾ, ਉਹਨੂੰ ਅਸੀਂ ਮਨ ਨੂੰ ਖੁਸ਼ ਕਰਨ ਵਾਲੀ, ਮਨੋਰੰਜਨ ਕਰਕੇ ਸਮਝ ਕੇ ਅਤੇ ਉਹਨੂੰ ਅਸੀਂ ਵਰਤਦੇ ਹਾਂ। ਸੋ ਨਾਵਲਾਂ ਪੜ੍ਹਨੀਆਂ, ਸਿਨੇਮਾ ਵੇਖਣਾ, ਇਹ ਸਾਡੀਆਂ ਗਿਰਾਵਟਾਂ ਦੇ ਕਾਰਨ ਬਣਦੇ ਨੇ। ਮੈਂ ਜਿਸ ਤਰ੍ਹਾਂ ਸਰਦਾਰ ਬਿਆਨ ਸਿੰਘ ਉਹਨਾਂ ਨੂੰ ਹੁਣੇ ਦੱਸਿਆ ਸੀ ਵੀ ਜਿਹੜੇ ਹਰੇ ਰਾਮਾ ਹਰਿ ਕ੍ਰਿਸ਼ਨਾ ਵਾਲੇ ਨੇ ਨਾ, ਬੜੇ ਹੀ ਚੰਗੇ ਨੇ ਆਪਣੇ ਮਤ ਦੇ ਵਿੱਚ, ਉਹਨਾਂ ਨੇ ਗੋਰਿਆਂ ਨੂੰ ਹਿੰਦੁਸਤਾਨ ਦੀ ਸੱਭਿਅਤਾ ਸਿਖਾ ਦਿੱਤੀ ਹੈ, ਅਤੇ ਸਾਡੇ ਕੋਲੋਂ ਆਪਣੀ ਸੱਭਿਅਤਾ ਆਪ ਨਹੀਂ ਰਹਿ ਰਹੀ। ਉਹ ਪਿਕਡੈਲੀ ਦੇ ਬਾਜ਼ਾਰ ਦੇ ਵਿੱਚ ਦੀਵਾਨ ਲਾ ਕੇ ਧੋਲਕ ਸਿਆਣਿਆਂ ਨਾਲ ਤੁਰੇ ਜਾਂਦੇ ਨੇ, ਲੋਕ ਉਹਨਾਂ ਨਾਲ ਵੇਖਦੇ ਨੇ, ਉਹ ਨਹੀਂ ਵੇਖਦੇ ਕਿਸੇ ਹਾਲ, ਉੱਥੇ ਖੂਹ ਲਗਾਇਆ ਉਹਨਾਂ ਦਾ। ਇਸ ਤਰ੍ਹਾਂ ਅਮਰੀਕਾ ਦੇ ਮੈਨਹਟਨ ਬਾਜ਼ਾਰ ਨਿਊਯਾਰਕ ਦੇ ਵਿੱਚ ਉੱਥੇ ਖੂਹ ਲਗਾਇਆ ਆਪਣੇ ਆਸ਼ਰਮ ਦੇ ਵਿੱਚ ਉਹਨਾਂ ਦੇ, ਅਤੇ ਬੜਾ ਸਸਤਾ ਉਹਨਾਂ ਨੇ ਭਾਅ ਰੱਖਿਆ, ਕੋਈ ਉਹਨਾਂ ਦੇ ਚੀਨੀ ਦੇ ਭਾਂਡੇ ਨਹੀਂ ਹੈਗੇ, ਉਹ ਨਾਮਕਾਰੀ 'ਚ ਨਹੀਂ, ਚੀਨੀ ਦੇ ਭਾਂਡੇ ਸਾਡੇ 'ਚ ਵਰਜਿਤ ਨੇ ਨਾ, ਪਰ ਇਹ ਸਾਡੀ ਭਾਰਤ ਦੀ ਸੰਸਕ੍ਰਿਤੀ ਹੈ, ਉਹਨਾਂ ਨੇ ਸਟੀਲ ਦੇ ਭਾਂਡੇ ਸਾਰੇ ਰੱਖੇ ਹਨ ਜਿੰਨੇ ਵਰਤੋਂ ਵਿੱਚ ਲਿਆਉਂਦੇ ਨੇ। ਫਿਰ ਕੋਈ ਵਾਧੂ ਗੱਲ ਨਹੀਂ ਕਰਦਾ, ਜਿਹੜੀ ਉਹ ਉਹਨੂੰ ਗੋਮੁਖੀ ਕਹਿੰਦੇ ਨੇ, ਜਿਹੜੀ ਗੁੱਥੀ ਜਿਹੀ ਚਾੜ ਕੇ ਅਤੇ ਭਜਨ ਕਰਦੇ ਨੇ, ਜਿਹਦੇ ਨਾਲ ਉਹਨਾਂ ਦੇ ਵਿਚਾਰ ਮੁਤਾਬਕ ਉਹ ਉਹਨਾਂ ਨੇ ਪਾਈਆਂ ਨੇ, ਭਜਨ ਕਰਦੇ ਫਿਰਦੇ ਨੇ, ਆਉਂਦੇ ਨੇ ਇੱਕ ਦੂਜੇ ਨੂੰ ਮਿਲਦੇ ਨੇ ਹਰੇ ਕ੍ਰਿਸ਼ਨਾ ਉਹਨਾਂ ਦੀ ਸਤਿ ਸ਼੍ਰੀ ਅਕਾਲ, ਆ ਕੇ ਕੋਈ ਗੱਲ ਕਰਨੀ ਵੀ ਆਰਦੀ ਕਰਕੇ ਫਿਰ ਉਹ ਭਜਨ ਕਰਨ ਲੱਗ ਪੈਣਗੇ। ਫਿਰ ਤੋਂ ਲੋਕ ਸਿੰਘ ਜੀ ਬੰਬਈ ਗਏ ਸਨ, ਉਹਨਾਂ ਦੇ ਆਸ਼ਰਮ 'ਚ ਉਹਨਾਂ ਨੇ ਦੱਸਿਆ ਵੀ ਇੱਕ ਆਦਮੀ ਨੇ ਟੈਲੀਫੋਨ ਬਾਹਰੋਂ ਕਿਸੇ ਨੇ ਕੀਤਾ, ਅਤੇ ਜਿਹੜਾ ਆਸ਼ਰਮ ਦਾ ਬੰਦਾ ਸੀ ਨਾ ਉਹਨੇ ਅੱਗੋਂ ਅੰਗਰੇਜ਼ੀ 'ਚ ਆਖਿਆ ਹੂ ਆਰ ਯੂ ਸਪੀਕਿੰਗ, ਅਤੇ ਜਿਹੜਾ ਕੋਲ ਬੈਠਾ ਸੀ ਨਾ ਉਹ ਆਉਂਦਾ ਇਹਨੂੰ ਕੋਈ ਚੰਗੇ ਸ਼ਬਦ ਨਹੀਂ ਲੱਭ ਸਕਦੇ, ਇਹਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ ਜਿਸ ਤਰ੍ਹਾਂ ਦੀ ਤੂੰ ਗੱਲ ਕਰਦਾ। ਕਿੱਡੀ ਸਿੱਖਿਆ ਲੈਣ ਵਾਲੀ ਗੱਲ ਹੈ ਜੇ ਕਿਸੇ ਨੇ ਧਾਰਨ ਕਰਨੀ ਹੋਵੇ। ਸੋ ਕਿਸੇ ਵੀ ਮਤ ਤੋਂ ਸਿੱਖਿਆ ਲਵੋ। ਰਾਧਾ ਸਵਾਮੀ ਬਿਆਸ ਵਾਲਿਆਂ ਦੇ ਉੱਥੇ ਸੇਵਕਾਂ ਨੇ ਬੰਗਲੌਰ ਸ਼ਹਿਰ ਦੇ ਵਿੱਚ, ਉਹ ਮੈਂ ਸਰਦਾਰ ਬਿਆਨ ਸਿੰਘ ਉਹਨਾਂ ਨੂੰ ਆਖਾਂਗਾ ਜਦੋਂ ਕਿਤੇ ਉੱਧਰ ਜਾਣ, ਬੰਬਈ ਰੋਡ 'ਤੇ ਹੈ, 16 ਕਿਲੋਮੀਟਰ ਸ਼ਹਿਰ ਹੋਇਆ, ਉਹ ਇੱਕ ਸਕੂਲ ਇੱਕ ਹਸਪਤਾਲ ਬਣਾਇਆ ਜਿੰਦਲ ਵਾਲਿਆਂ ਨੇ, ਨਾਲੇ ਉਹਨਾਂ ਦਾ ਆਪਣਾ ਕਾਰਖਾਨਾ ਤਾਂ ਹੈ ਹੀ, ਪਰ ਉਹ ਮੇਰਾ ਖਿਆਲ ਹੈ ਜੇ ਮੈਂ ਭੁੱਲਦਾ ਨਹੀਂ ਤਾਂ 60 ਤੋਂ 70 ਹਜ਼ਾਰ ਰੁਪਈਆ ਉਹ ਮਹੀਨੇ ਦਾ ਉਹਦੇ 'ਤੇ ਖਰਚਾ ਕਰਦੇ ਨੇ ਉਸ ਹਸਪਤਾਲ ਦੇ। 40 ਏਕੜ ਦੇ ਵਿੱਚ ਉਹ ਹਸਪਤਾਲ ਹੈਗਾ ਅਤੇ ਇੰਨਾ ਵਧੀਆ ਢੰਗ ਨਾਲ ਬਣਾਇਆ। ਜਿਹੜਾ ਉਹਨਾਂ ਦਾ ਜਨਰਲ ਵਾਰਡ ਹੈ ਨਾ, ਉਹਦੇ 'ਚ 10 ਰੁਪਏ ਵਿੱਚ ਇਲਾਜ ਅਤੇ ਰੋਟੀ ਅਤੇ ਰਿਹਾਇਸ਼। ਇਹ ਦੱਸੋ ਵੀ ਇਹ ਮੰਨਣ ਵਾਲੀ ਗੱਲ ਹੈ? ਪਰ ਉੱਥੇ ਹੈਗੀ ਹੈ, ਜਾ ਕੇ ਵੇਖੋ ਤੁਸੀਂ ਉੱਥੇ। ਜੇ ਮੇਰੀ ਗੱਲ ਨਾ ਮਨ ਆਖਣ ਲੱਗਦੀ, ਮੇਰੀ ਗੱਲ ਨਾ ਮੰਨਣ 'ਚ ਆਵੇ ਅਤੇ ਜਾ ਕੇ ਵੇਖੋ ਉੱਥੇ। ਫਿਰ ਉਸ ਤੋਂ ਜਿਹਨੂੰ ਸੈਮੀ ਜਨਰਲ ਆਖਿਆ ਜਾ ਸਕਦਾ ਉਹ ਹੈਗਾ 25 ਰੁਪਏ ਵਾਲਾ, ਫਿਰ ਉਸ ਤੋਂ 60-70 ਦੇ, ਫਿਰ 100 ਰੁਪਏ ਵਾਲਾ ਅਤੇ ਫਿਰ 150 ਰੁਪਏ ਵਾਲਾ। ਉਹ ਜਿਹੜੇ ਨੇ ਨਾ ਉਹ ਵੱਡੇ, ਉਹ ਇਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦਾ ਇੱਕ ਛੋਟਾ ਛੋਟਾ ਬੰਗਲਾ ਬਣਿਆ, ਇਸ ਤਰ੍ਹਾਂ ਦੇ ਨੇ। ਉਹਨਾਂ ਸਾਰਿਆਂ ਦੇ ਵਿੱਚ ਇਲਾਜ ਦੀ ਸਹੂਲਤ ਹੈ। ਇਲਾਜ ਕਿਹੜਾ ਕਰਦੇ ਨੇ? ਐਲੋਪੈਥੀ ਦਾ ਨਹੀਂ ਕਰਦੇ, ਉਹ ਇਲਾਜ ਕਰਦੇ ਨੇ ਨੈਚੁਰੋਪੈਥੀ ਦਾ। ਪਰ ਜੇ ਤੁਸੀਂ ਸੱਚੀ ਗੱਲ ਜਾ ਕੇ ਵੇਖੋ ਨਾ ਚੰਗੀ ਤਰ੍ਹਾਂ, ਅਤੇ ਜਿਹੜਾ ਉਹਨਾਂ ਦਾ ਖਾਣੇ ਵਾਲਾ, ਉਹ ਖਾਣਾ ਆਪਣਾ ਦਿੰਦੇ ਨੇ, ਬਾਹਰੋਂ ਪਹਿਰਾ ਲੱਗਾ, ਕੋਈ ਆਪਣੀ ਚੀਜ਼ ਲਿਆ ਕੇ ਫਲ ਵਗੈਰਾ ਨਹੀਂ ਖਾ ਸਕਦਾ, ਉਹਨਾਂ ਦੇ ਇਲਾਜ ਵਿਘਨ ਪੈਂਦਾ। ਜਿਹੜਾ ਉਹਨਾਂ ਦਾ ਖਾਣੇ ਵਾਲਾ ਥਾਂ ਹੈ ਨਾ, ਉੱਥੇ ਜਾ ਕੇ ਵੇਖੋ, ਕੋਈ ਕੂੜਾ ਕਰਕਟ, ਕੋਈ ਭਾਜੇ ਦਾ, ਕੋਈ ਕਿਸੇ ਚੀਜ਼ ਦਾ, ਹਲਦੀ ਦਾ ਜਰਾ ਜਿੰਨਾ ਕੋਈ ਚੀਜ਼, ਘਿਓ ਦੀ ਕੋਈ ਡਿੱਗੀ ਹੋਈ ਤੁਹਾਨੂੰ ਨਹੀਂ ਮਿਲੇਗੀ, ਇੰਨੀ ਸਫਾਈ ਹੈ। ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਵੀ ਕੋਈ ਵੀ ਚੰਗੀ ਗੱਲ ਕਿਸੇ ਤੋਂ ਵੀ ਉਹ ਗ੍ਰਹਿਣ ਕਰਨੀ ਚਾਹੀਦੀ ਹੈ। ਸਾਜ ਕਰੀਜੈ ਗੁਣਾਹ ਕੇਰੀ ਛਾੜ ਅਵਗਣ ਚੱਲੀ ਹੈ। ਮੈਂ ਇੰਨੀ ਅੱਜ ਕਰਕੇ ਆਪਣੇ ਅੱਗੇ ਲਵਾਂਗਾ। ਇੱਕ ਇੱਕ ਘੰਟਾ ਨਾਮ ਸਿਮਰਨ ਸਣੇ ਕੇਸੀ ਇਸ਼ਨਾਨ, ਮਨ ਵਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਹ ਬਾਣੀ ਵਿੱਚ ਸਤਿਗੁਰਾਂ ਦਾ ਹੁਕਮ ਆਇਆ, ਵੇਦ ਵੱਡਾ ਕਿ ਜਹਾਂ ਤੇ ਆਇਆ, ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਮੇਰਾ ਭਾਵ ਕਹਿਣ ਤੋਂ ਇਹ ਹੈ ਕਿ ਹੁਣ ਵੇਦ ਹੈ, ਵੇਦ ਜਿਹੜਾ ਲਿਖਿਆ ਗਿਆ ਨਾ ਜਿੰਨਾ, ਉਹ ਓਨਾ ਹੀ ਲਿਖਿਆ ਗਿਆ। ਇਸੇ ਵਾਸਤੇ ਲਿਖਿਆ ਸਾਧ ਕੀ ਮਹਿਮਾ ਵੇਦ ਨਾ ਜਾਣਾ, ਜਿਹੜਾ ਉਹਦੇ ਜਿੰਨਾ ਕੁ ਲਿਖਿਆ ਜਾ ਚੁੱਕਾ ਉਹ ਉਸ ਤਰ੍ਹਾਂ ਹੀ ਪਿਆ ਰਹਿੰਦਾ। ਪਰ ਉਸ ਨੂੰ ਜਿਹੜਾ ਵੇਦ ਨੂੰ ਬਣਾਉਣ ਵਾਲਾ ਨਾ, ਉਹ ਕਈ ਵੇਦ ਹੋਰ ਬਣਾ ਸਕਦਾ। ਅਗਲੇ ਤੋਂ ਉਸ ਲਿਖਿਆ ਕਿ ਬ੍ਰਹਮਾ ਵੱਡਾ ਕੇ ਜਾਸ ਉਪਾਇਆ। ਜਿਸ ਤਰ੍ਹਾਂ ਹੁਣੇ ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸੁਣਿਆ, ਧਨ ਧਨ ਜੇ ਤੋ ਕਹੋ ਦਿਓ ਤਾਸਿਓ ਨੇ ਨਕੀ। ਇਹਦੇ ਅਸੀਂ ਸਮਝਦੇ ਹਾਂ ਕਿ ਆਪਣੇ ਮਾਤਾ ਪਿਤਾ ਦੇ ਘਰ ਪੁੱਤਰ ਜੰਮਿਆ, ਜਾਂ ਮਾਤਾ ਪਿਤਾ ਨੇ ਸਮਝਿਆ ਕਿ ਮੈਂ ਪੁੱਤਰ ਪੈਦਾ ਕੀਤਾ, ਜਾਂ ਅਸਾਂ ਇਹ ਸਮਝਿਆ ਕਿ ਮੈਂ 5,000 ਰੁਪਇਆ ਮਹੀਨੇ ਦੀ ਤਨਖਾਹ ਲੈਣਾ, ਮੈਂ ਆਪਣੀ ਮਿਹਨਤ ਕਰਕੇ ਲੈਣਾ, ਜਾਂ ਮੈਂ ਖੇਤੀਬਾੜੀ ਵਿੱਚੋਂ ਇੰਨਾ ਧਨ ਕਮਾ ਲੈਣਾ। ਇਹ ਸਾਡੇ ਵਿਚਾਰ ਨੇ, ਸਗੁਰਾਂ ਦੇ ਜਿਹੜੇ ਹੁਕਮ ਨੇ ਉਹ ਇਹ ਨਹੀਂ ਹਨ। ਉਹ ਤਾਂ ਇਹ ਨੇ ਕਿ ਇਹ ਸਾਨੂੰ ਕੋਈ ਦਿੰਦਾ, ਧਨ ਧਨ ਜੇ ਤੋ ਕਹੋ ਦਿਓ ਤਾਂ ਸਿਓ ਲੇ ਨਕੀਨ। ਇਸੇ ਤਰ੍ਹਾਂ ਹੀ ਬ੍ਰਹਮਾ ਨੂੰ ਕਿਸੇ ਨੇ ਪੈਦਾ ਕੀਤਾ, ਬ੍ਰਹਮਾ ਵੱਡਾ ਕਿ ਜਾਤ ਉਪਾਇਆ। ਮੈਂ ਇਸ ਪਾਸੇ ਜ਼ਿਆਦਾ ਨਾ ਜਾਂਦਾ ਹੋਇਆ ਸਿਰਫ ਤੁਹਾਡਾ ਧਿਆਨ ਇੱਧਰ ਦਿਵਾਉਣਾ ਚਾਹੁੰਦਾ। ਇਹ ਸੰਤ ਗਿਆਨ ਸਿੰਘ ਹੋਰੀ ਜਿਹੜੇ ਸਨ, ਜਿਹੜਾ ਮੈਂ ਤੁਹਾਨੂੰ ਆਖਿਆ ਨਾ, ਇਹ ਆਖੋ ਵੀ ਤੁਹਾਨੂੰ ਸਤਿਗੁਰੂ ਪ੍ਰਤਾਪ ਸਿੰਘ, ਇਹ ਇਸ ਵਾਸਤੇ ਆਖਿਆ ਵੀ ਇਹ ਉਹਨਾਂ ਨੇ, ਉਹਨਾਂ ਨੂੰ ਵੀ ਬੜਾ ਵੱਡਾ ਮਾਣ ਇਸ ਗੱਲ ਦਾ ਸੀ ਕਿ ਮੇਰਾ ਜਿਹੜਾ ਸਤਿਗੁਰੂ ਹੈ ਉਹ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਹੈ, ਐਡਾ ਵੱਡਾ ਸਤਿਗੁਰੂ ਜਿਹੜਾ ਲੱਭ ਨਹੀਂ ਸਕਦਾ। ਅਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਸੀ ਕਿ ਉਹ ਸਤਿਗੁਰੂ ਦੇ ਸਿੱਖ ਸਨ। ਅਤੇ ਮੈਂ ਇਸ ਲਈ ਤੁਹਾਨੂੰ ਆਖਿਆ ਕਿ ਉਹ ਸਤਿਗੁਰੂ ਨੂੰ ਸਾਨੂੰ ਧੰਨ ਆਖਣਾ ਚਾਹੀਦਾ ਜਿਨ੍ਹਾਂ ਨੇ ਐਸਾ ਸਿੱਖ ਪੈਦਾ ਕੀਤਾ, ਜਿਨ੍ਹਾਂ ਦਾ ਜੀਵਨ ਜੇ ਥੋੜ੍ਹਾ ਜਿਹਾ ਵੀ ਵੇਖੀਏ, ਜਿੰਨਾ ਜਿੰਨਾ ਬਾਹਰੋਂ ਕਿਸੇ ਨੇ ਵੇਖਿਆ, ਜੇ ਕੋਲ ਬਹਿ ਕੇ ਨਹੀਂ ਵੀ ਵੇਖਿਆ ਕਿਸੇ ਨੇ, ਤਾਂ ਉਹਨਾਂ ਨੇ ਗੱਲ ਨਹੀਂ ਕੀਤੀ ਕਿਸੇ ਨੇ, ਘੱਟ ਤੋਂ ਘੱਟ ਉਹਨਾਂ ਦੇ ਜਿਹੜੇ ਬਾਹਰਲੇ ਕਾਰਜ ਕਰਮ ਨੇ, ਜਿਸ ਤਰ੍ਹਾਂ ਉਹ ਸਵੇਰੇ ਉੱਠ ਕੇ ਆਸਾ ਦੀ ਵਾਰ ਚਾਹੁੰਦੇ ਸਨ, ਸਰੀਰ ਜਿੰਨਾ ਚਿਰ ਬਿਲਕੁਲ ਰਹਿ ਹੀ ਨਹੀਂ ਗਿਆ, ਉਹਨਾਂ ਨੇ ਆਸਾ ਦੀ ਵਾਰ ਚਾਹੁਣਾ ਨਹੀਂ ਛੱਡਿਆ। ਇਹ ਕੋਈ ਅੱਜ ਦੀ ਗੱਲ ਨਹੀਂ, ਵੀ ਹੁਣ ਦੀ ਗੱਲ ਹੈ ਕਿ ਆਸਾ ਦੀ ਵਾਰ ਚਾਹੁਣਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੰਨੇ ਜੰਗ ਸਾਰਾ ਕੁਛ ਹੁੰਦਾ ਸੀ, ਲੇਕਿਨ ਆਸਾ ਦੀ ਵਾਰ ਦਾ ਆਪਣਾ ਕੀਰਤਨ ਨਹੀਂ ਛੱਡਿਆ ਸਤਿਗੁਰਾਂ ਨੇ ਕਦੇ। ਉਹਨਾਂ ਨੂੰ ਕੀਰਤਨ ਸੁਣਨ ਦੀ ਲੋੜ ਨਹੀਂ, ਨਾ ਕਰਨ ਦੀ, ਪਰ ਉਹ ਇਸ ਵਾਸਤੇ ਕਰਦੇ ਨੇ ਜਿਸ ਤਰ੍ਹਾਂ ਮਾਸਟਰ ਜਾਂ ਉਸਤਾਦ ਤਖਤੀ ਦੇ ਉੱਤੇ, ਫੱਟੀ ਦੇ ਉੱਤੇ ਪੈਨਸਲ ਨਾਲ ਅੱਖਰ ਲਿਖਦਾ। ਜੇ ਉਹ ਪੈਨਸਲ ਨਾਲ ਅੱਖਰ ਲਿਖਦਾ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਅੱਖਰ ਲਿਖਣੇ ਨਹੀਂ ਆਉਂਦੇ, ਅਤੇ ਉਹ ਅੱਖਰ ਲਿਖਣ ਦੀ ਮਿਹਨਤ ਕਰਦਾ,
ਸਗੋਂ ਉਹ ਪੂਰਨੇ ਪਾਉਂਦਾ ਕਿ ਇਹਦੇ ਉੱਤੇ ਚੱਲ ਕੇ ਸੌਖੀ ਤਰ੍ਹਾਂ ਅੱਖਰ ਸ਼ਗਿਰਦ ਜਿਹੜਾ ਉਹ ਲਿਖ ਲਵੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਦੇ ਵਿੱਚ ਦਸਮ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਉਚਾਰਨ ਕੀਤਾ, ਤਬ ਕਰਮਨ ਕੌਣ ਕਰੈ ਜਗ ਮੈਂ ਜਬ ਆਪ ਨਾ ਸਿਆਮ ਜੂ ਕਰਮ ਕਰਾਂ। ਅਸੀਂ ਇੱਥੇ ਜਿਸ ਕਾਰਜ ਲਈ ਇਕੱਠੇ ਹੋਏ ਹਾਂ, ਅਸਲ ਤੱਥ ਦੀ ਗੱਲ ਤਾਂ ਇਹ ਹੈ ਕਿ ਸਤਿਗੁਰਾਂ ਨੇ ਬਾਣੀ ਵਿੱਚ ਲਿਖ ਦਿੱਤਾ ਕਿ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਤੋਰ। ਸੰਸਾਰ 'ਤੇ ਆ ਕੇ ਜੇ ਇਹ ਗੱਲ ਦਾ ਪਤਾ ਨਹੀਂ ਨਾ ਲੱਗਾ ਵੀ ਮੈਂ ਕਦੋਂ ਚਲੇ ਜਾਣਾ ਅਤੇ ਕਿੱਥੇ ਜਾਣਾ ਹੈ ਅਤੇ ਉੱਥੇ ਘਰ ਕਿਸ ਤਰ੍ਹਾਂ ਦਾ ਬਣਾ ਕੇ ਰਵਾਂ, ਅਤੇ ਫਿਰ ਇਸ ਬਾਣੀ ਦੀ ਤੁਖਾ ਅਨੁਸਾਰ ਇਸ ਤਰ੍ਹਾਂ ਹੀ ਹੈ। ਉਂਝ ਅੱਜ ਕੱਲ੍ਹ ਅਸੀਂ ਇੱਧਰ ਨੂੰ ਬਾਣੀ ਨੂੰ ਵੀ ਖਿੱਚ ਕੇ ਲਾਉਣ ਦਾ ਯਤਨ ਕਰਦੇ ਹਾਂ। ਮੈਂ ਇੱਕ ਥਾਂ ਦੀਵਾਨ ਵਿੱਚ ਗਿਆ, ਉੱਥੇ ਇੱਕ ਹੋਰ ਗੈਰ ਨਾਮਧਾਰੀ ਜਥੇਦਾਰ ਸਾਹਿਬ ਵੀ ਆਏ ਸਨ। ਉਹ ਜ਼ਿਮੀਂਦਾਰਾਂ ਦਾ ਪਿੰਡ ਸੀ ਅਤੇ ਉੱਥੇ ਉਹਨਾਂ ਨੇ ਆਪਣਾ ਲੈਕਚਰ ਦੇ ਵਿੱਚ ਇਹ ਗੱਲ ਆਖੀ, ਤੂੰ ਕਹਾਉਂਦੀ ਮੈਨੂੰ ਆਪਣੇ ਯਾਦ ਨਹੀਂ, ਉੱਦਮ ਕਰੇਦਿਆ ਜੀ ਉਹ ਕਮਾਏ ਲਿਆ ਸੁੱਖ ਪੁੰਜ, ਭਾਵ ਉਹਨਾਂ ਨੇ ਹਲ ਵਾਹੁਣ ਦੇ ਉੱਤੇ ਜਾਂ ਖੇਤੀ ਕਰਨ ਦੇ ਉੱਤੇ ਇਸ ਸੁੱਖ ਨੂੰ ਵਰਤਣ ਦਾ ਯਤਨ ਕੀਤਾ। ਹੈ ਖੇਤੀ ਹੈ ਵੀ, ਪਰ ਇਹ ਖੇਤੀ ਕੁਛ ਹੋਰ ਤਰ੍ਹਾਂ ਦੀ ਹੈ। ਮਨ ਹਾਲੀ ਕਿਰਸਾਨੀ ਕਰਨੀ ਸਰਮ ਤਾਂ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹ ਖੇਤੀ ਇਸ ਤਰ੍ਹਾਂ ਦੀ ਹੈ। ਸੋ ਜਿਹੜਾ ਇਸ ਗੱਲ ਨੂੰ ਬੁੱਝਣਾ ਕਿ ਕਿਸ ਵਾਸਤੇ ਆਏ ਹਾਂ, ਅਸੀਂ ਜ਼ਮੀਨਾਂ ਖਰੀਦਣ ਵਾਸਤੇ, ਬਹੁਤ ਵੱਡੇ ਵਿਹਾਰ ਕਰਕੇ ਪੈਸੇ ਜਮ੍ਹਾਂ ਕਰਨ ਵਾਸਤੇ, ਵੱਡੇ ਵੱਡੇ ਰਿਸ਼ਤੇਦਾਰ ਆਪਣੇ ਨਾਲ ਬੁਲਾਉਣ ਵਾਸਤੇ, ਜਾਂ ਵੋਟਾਂ ਦੇ ਸਾਧਨ ਬਣਾ ਕੇ ਵੱਡੇ ਥਾਂ ਬਹਿਣ ਵਾਸਤੇ ਬਿਲਕੁਲ ਨਹੀਂ ਆਏ। ਜਿਸ ਕੰਮ ਲਈ ਆਏ ਹਾਂ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ ਭਵਨੇ ਦੇ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਜੇ ਨਹੀਂ ਨਾ ਕਰਦੇ ਤਾਂ ਫਿਰ ਇਹ ਲਿਖਿਆ ਕਿ ਗੋਬਿੰਦ ਹਮ ਐਸੇ ਅਪਰਾਧੀ, ਬੰਦਾ ਮਾਰਨਾ ਅਪਰਾਧ, ਚੋਰੀ ਕਰ ਲੈਣੀ ਅਪਰਾਧ, ਕਿਸੇ ਨੂੰ ਗਾਲ ਕੱਢਣੀ ਅਪਰਾਧ। ਲੇਕਿਨ ਇੱਥੇ ਅਪਰਾਧ ਜਿਹੜਾ ਲਿਖਿਆ ਨਾ, ਉਹ ਇਸੇ ਵਾਸਤੇ ਲਿਖਿਆ ਕਿ ਜਿਹਨੇ ਸਾਨੂੰ ਪੈਦਾ ਕੀਤਾ, ਬਣਾ ਕੇ ਇੱਥੇ ਭੇਜਿਆ, ਜਿਸ ਕੰਮ ਲਈ ਉਹ ਕੰਮ ਅਸੀਂ ਨਹੀਂ ਕੀਤਾ ਤਾਂ ਅਸੀਂ ਬਹੁਤ ਵੱਡਾ ਅਪਰਾਧ ਕਰਦੇ ਹਾਂ। ਗੋਬਿੰਦ ਹਮ ਐਸੇ ਅਪਰਾਧੀ, ਜਿਸ ਤਰ੍ਹਾਂ ਤੁਸੀਂ ਹੁਣੇ ਸੁਣਿਆ ਨਾ ਸਲੋਕਾਂ ਵਿੱਚ, ਤਨ ਤਨ ਜਿਹੇ ਤੋਕੋ ਦਿਓ, ਜਿਨ ਪ੍ਰਭ ਜੀਓ ਪਿੰਡ ਸਾਧੀਆ ਕੀ ਭਾਵ ਭਗਤ ਨਹੀਂ ਸਾਧੀ। ਇਹ ਇਸ ਗੱਲ ਦਾ ਵਿਚਾਰ ਅਸਾਂ ਇਸ ਤਰ੍ਹਾਂ ਹੀ ਸਾਧ ਸੰਗਤ ਦੇ ਵਿੱਚ ਬੈਠ ਕੇ ਕਰ ਸਕਣਾ। ਸਿਨੇਮਾ ਵਿੱਚ ਜਾ ਕੇ, ਆਪਣੀਆਂ ਦੁਕਾਨਾਂ 'ਤੇ ਜਾ ਕੇ, ਜਾਂ ਹੋਰ ਕਲੱਬਾਂ ਵਿੱਚ ਇਕੱਠੇ ਹੋ ਕੇ, ਵੋਟਾਂ ਦੇ ਮਜਮਿਆਂ ਵਿੱਚ ਜਮ੍ਹਾਂ ਹੋ ਕੇ ਇਹ ਵਿਚਾਰ ਅਸਾਂ ਨਹੀਂ ਕਰ ਸਕਣਾ। ਅਸੀਂ ਬੜੇ ਕਮਜ਼ੋਰ ਹੋ ਗਏ ਹਾਂ ਸਾਰੇ ਹੀ ਇਸ ਗੱਲ ਤੋਂ ਕਿ ਜਿਵੇਂ ਫਤਿਹਗੜ੍ਹ ਸਾਹਿਬ ਦਾ ਦੀਵਾਨ ਹੁੰਦਾ ਸਾਲ ਦੇ ਸਾਲ, ਅਤੇ ਉੱਥੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਸੁਣਾਈਆਂ ਜਾਂਦੀਆਂ ਨੇ, ਪਰ ਬਹੁਤਾ ਜ਼ੋਰ ਇਸ ਗੱਲ 'ਤੇ ਹੁੰਦਾ ਹੈ ਕਿ ਅਕਾਲੀ ਪਾਰਟੀ ਨੂੰ ਚੀਫ ਖਾਲਸਾ ਦੀਵਾਨ ਵਾਲੇ ਕਿਵੇਂ ਦਬਾਉਣ, ਜਨਸੰਘ ਵਾਲੇ ਕਮਿਊਨਿਸਟਾਂ ਨੂੰ ਕਿਵੇਂ ਦਬਾਉਣ। ਦੂਸਰੇ ਇਹ ਚੀਜ਼ ਜਿਹੜੀ ਹੈ ਨਾ, ਸਾਡੇ ਅਸੀਂ ਨਿਸ਼ਾਨੇ ਤੋਂ ਜਿਵੇਂ ਖੁੰਝ ਗਏ ਹੁੰਦੇ ਹਾਂ, ਅਤੇ ਇਹ ਸੋਚੋ ਬਈ ਅਸੀਂ ਮੁਸਲਮਾਨਾਂ ਨੂੰ ਕਿਸ ਨਿਗਾਹ ਨਾਲ ਦੇਖਦੇ ਹਾਂ, ਪਰ ਜੇ ਜਿਸ ਵੇਲੇ ਉਹਨਾਂ ਦੇ ਤਾਜ਼ੀਆਂ ਦਾ ਦਿਨ ਹੋਵੇ, ਮੁਹਰਮ ਦੇ ਦਿਨ ਹੋਣ, ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਦੇ ਹੁੰਦੇ ਨੇ। ਉਹਨਾਂ ਦੇ ਪੀਰ ਦੇ ਪੁੱਤਰਾਂ ਨੂੰ ਜਿਸ ਵੇਲੇ ਉਹ ਮਾਰੇ ਗਏ ਨੇ, ਅਤੇ ਉਹ ਦਿਨ ਕਿਸ ਤਰ੍ਹਾਂ ਮਨਾਉਂਦੇ ਨੇ, ਅਤੇ ਸਾਡੇ ਸਹੁਰਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਅਤੇ ਅਸੀਂ ਉਹ ਦਿਨ ਕਿਸ ਤਰ੍ਹਾਂ ਦੇ ਮਨਾਉਂਦੇ ਹਾਂ। ਅਤੇ ਫਿਰ ਅਸੀਂ ਉਹਨਾਂ ਨੂੰ ਆਖੀਏ ਵੀ ਉਹ ਸਾਡੇ ਨਾਲ ਮਾੜੇ ਨੇ ਜਾਂ ਚੰਗੇ ਨੇ, ਇਹ ਸਾਨੂੰ ਸੋਝ ਲੈਣਾ ਚਾਹੀਦਾ ਇਸ ਗੱਲ ਦੇ ਉੱਤੇ। ਪਰ ਇੰਨੇ ਕਮਜ਼ੋਰ ਹੋ ਗਏ ਹਾਂ ਵੀ ਮੈਂ ਕਿਸੇ ਇੱਕ ਬੜੇ ਵੱਡੇ ਸਿੱਖ ਲੀਡਰ ਨਾਲ ਗੱਲ ਕੀਤੀ, ਅਤੇ ਭਈ ਉੱਥੇ ਜਿਹੜੇ ਦੀਵਾਨ ਹੋਣੇ ਚਾਹੀਦੇ ਨੇ, ਜੇ ਅੱਜ ਤੁਹਾਡੇ ਕੋਲ ਹਕੂਮਤ ਜਾਂ ਸਗਰਾਂ ਨੇ ਮਾਣ ਤੁਹਾਨੂੰ ਬਖਿਆ, ਅਤੇ ਇਹੋ ਜਿਹਾ ਸਿਲਸਿਲਾ ਕਰਦੇ ਹੋ ਵੀ ਘੱਟ ਤੋਂ ਘੱਟ ਸਾਲ 'ਚ ਇੱਕ ਦੀਵਾਨ ਜਿਹੜਾ ਫਤਿਹਗੜ੍ਹ ਸਾਹਿਬ ਦਾ, ਉਹ ਤਾਂ ਇਸ ਤਰ੍ਹਾਂ ਦਾ ਹੋ ਜਾਵੇ ਵੀ ਜਿਹੜਾ ਸਿਰਫ ਸਾਹਿਬਜ਼ਾਦਿਆਂ ਦੇ ਉਹ ਸਾਨੂੰ ਯਾਦ ਆਵੇ ਵੀ ਕਿਸ ਤਰ੍ਹਾਂ ਉਹਨਾਂ ਨਾਲ ਕੀਤੀ ਗਈ ਸੀ, ਅਤੇ ਅਸੀਂ ਆਪਣੇ ਮਨ ਨੂੰ ਕੁਝ ਠੀਕ ਰੱਖ ਸਕੀਏ ਉਹਨਾਂ ਦੇ ਚਰਨਾਂ ਵਿੱਚ ਸਗੁਰੂ ਸੱਚੇ ਪਾਤਸ਼ਾਹ ਦੇ ਲਾ ਕੇ। ਅਤੇ ਉਹਨਾਂ ਨੇ ਆਖਿਆ ਵੀ ਉਹ ਜਦੋਂ ਉੱਥੇ ਬੰਦੇ ਇਕੱਠੇ ਹੋ ਜਾਂਦੇ ਨੇ, ਫਿਰ ਇਹੋ ਜਿਹੀਆਂ ਗੱਲਾਂ ਤਾਂ ਉੱਥੇ ਕਰਨੀਆਂ ਪੈਂਦੀਆਂ ਨੇ। ਬੜਾ ਮੁਸ਼ਕਲ ਹੈ ਵੀ ਇਸ ਗੱਲ 'ਤੇ ਰੋਕ ਲਾਈ ਜਾਵੇ। ਅਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਆਪਾਂ ਕਿੰਨੇ ਕਮਜ਼ੋਰ ਹਾਂ ਇਸ ਗੱਲ ਦੇ ਵਿੱਚ। ਮੈਂ ਸਾਰਿਆਂ ਨਾਲੋਂ ਵੱਡਾ ਕਮਜ਼ੋਰ ਆਪਣੇ ਆਪ ਨੂੰ ਸਮਝਦਾ ਕਿ ਮੈਂ ਆਪਣੀ ਗੱਲ ਨਹੀਂ ਉਹਨਾਂ ਨੂੰ ਮਨਾ ਸਕਿਆ। ਸੋ ਇਸ ਵਾਸਤੇ ਸਾਨੂੰ ਇਸ ਪਾਸੇ ਬਹੁਤ ਧਿਆਨ ਦੇਣਾ ਚਾਹੀਦਾ। ਜਿਵੇਂ ਮੈਂ ਅੱਗੇ ਵੀ ਕਈ ਵਾਰ ਅਰਜ਼ ਕੀਤੀ ਹੈ ਕਿ ਸਾਡੇ ਇਤਿਹਾਸਾਂ ਵਿੱਚ ਸਾਡੇ ਵੱਡੇ ਵੱਡੇ ਜਿਹੜੇ ਲਿਖਾਰੀ ਨੇ ਉਹ ਇਹੋ ਜਿਹੀਆਂ ਗੱਲਾਂ ਸਕੂਲਾਂ ਦੀ ਕਿਤਾਬਾਂ ਵਿੱਚ ਲਿਖ ਦਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਜਿਸ ਵੇਲੇ ਸ਼ਹੀਦ ਕੀਤਾ ਗਿਆ, ਨੀਹਾਂ ਵਿੱਚ ਚਿਣਿਆ ਗਿਆ ਜਾ ਰਿਹਾ ਸੀ ਤਾਂ ਉਹਨਾਂ ਨੂੰ ਗਸ਼ ਪੈ ਗਈ। ਇਹ ਹੁਣ ਸਕੂਲ ਦੇ ਮੁੰਡਿਆਂ ਨੇ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਨੇ ਉਹਨਾਂ ਨੇ ਸਾਡੇ 'ਤੇ ਵਿਸ਼ਵਾਸ ਨਹੀਂ ਕਰਨਾ, ਉਹਨਾਂ ਨੇ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਵੇਖਣਾ ਵੀ ਸਾਡੇ ਗੁਰੂ ਸਾਹਿਬ ਜਾਂ ਗੁਰੂ ਸਾਹਿਬ ਦੇ ਸਾਹਿਬ ਜਾ ਕੇ ਕਿਸ ਤਰ੍ਹਾਂ ਦੇ ਸਨ, ਅਤੇ ਜੇ ਉਹ ਇਸ ਗੱਲ ਦਾ ਭਾਵ ਆਪਣੇ ਮਨ 'ਤੇ ਅੰਕਿਤ ਕਰ ਲੈਣਗੇ ਤਾਂ ਕੀ ਉਹਨਾਂ ਦੀ ਸ਼ਰਧਾ ਰਹਿ ਜਾਏਗੀ ਗੁਰੂ ਸਾਹਿਬ ਦੇ ਉੱਤੇ। ਇਹ ਸਾਨੂੰ ਇਹਨਾਂ ਗੱਲਾਂ 'ਤੇ ਪੂਰੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ, ਉਹਨਾਂ ਕਿਤਾਬਾਂ ਦੇ ਉੱਤੇ ਪ੍ਰਤੀਬੰਧ ਲਾਉਣਾ ਚਾਹੀਦਾ ਅਤੇ ਅੱਗੋਂ ਨੂੰ ਇਸ ਤਰ੍ਹਾਂ ਦੀ ਚੀਜ਼ ਨਾ ਛਪੇ, ਇਹਦੇ 'ਤੇ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ। ਇਹਦੇ ਨਾਲੋਂ ਜ਼ਿਆਦਾ ਧਿਆਨ ਸਾਡਾ ਆਪਸ ਵਿੱਚ ਲੜਾਈਆਂ ਦੇ ਉੱਤੇ ਜ਼ਿਆਦਾ ਕੇਂਦਰਿਤ ਹੋ ਗਿਆ। ਇਸ ਗੱਲ ਨੂੰ ਛੱਡਦੇ ਹੋਇਆਂ ਸਾਨੂੰ ਆਪਣੇ ਸਹੁਰਾਂ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ, ਜਿਨ੍ਹਾਂ ਨੇ ਸਾਨੂੰ ਇੱਥੋਂ ਜਿੱਥੇ ਬਾਬੇ ਗਿਆਨ ਸਿੰਘ ਜੀ ਗਏ ਨੇ ਉੱਥੇ ਗਿਆਨ ਨੂੰ ਜਿਨ੍ਹਾਂ ਨੇ ਸਾਂਭਣਾ, ਉਹਨਾਂ ਵੱਲ ਸਾਡਾ ਧਿਆਨ ਹਮੇਸ਼ਾ ਆਉਣਾ ਚਾਹੀਦਾ ਜਿਹੜਾ ਸਾਡੇ ਧਿਆਨ ਵਿੱਚੋਂ ਲਾਂਭੇ ਹੋਇਆ। ਸੋ ਬੜਾ ਮੌਕਾ ਮਿਲਦਾ ਕਈ ਵਾਰ ਐਸਾ ਹੁੰਦਾ ਕਿ ਸ਼ਾਇਦ ਹੋ ਸਕਦਾ ਸਕੂਲਾਂ ਦੇ ਬੱਚੇ ਜਿਹੜੇ ਕਿਤਾਬਾਂ ਪੜ੍ਹਦੇ ਨੇ ਸਵੇਰੇ ਇਮਤਿਹਾਨ ਦੀਆਂ, ਉਹ ਵੀ ਉਹਨਾਂ ਨੂੰ ਵੀ ਮੁਸ਼ਕਿਲ ਹੋ ਜਾਂਦੀ ਹੈ, ਸਵੇਰੇ ਸਵੇਰੇ ਬੜੇ ਰਿਕਾਰਡ ਲੱਗਦੇ ਨੇ। ਮੈਨੂੰ ਅੱਗੇ ਨਹੀਂ ਸੀ ਪਤਾ, ਮੈਨੂੰ ਅੱਜ ਥੋੜ੍ਹੇ ਦਿਨਾਂ ਤੋਂ ਪਤਾ ਲੱਗਾ ਵੀ ਸਵੇਰੇ ਸਵੇਰੇ ਜਿਹੜੇ ਬਾਣੀ ਨਹੀਂ ਪੜ੍ਹਦੇ ਉਹ ਰਿਕਾਰਡ ਲੱਗੇ ਹੁੰਦੇ ਨੇ, ਹਰ ਸਾਰੀ ਵਾਰ ਦੇ ਵੀ ਰਿਕਾਰਡ ਬਣੇ ਨੇ, ਅਤੇ ਕੋਈ ਸੁਣਨ ਵਾਲੇ ਰਿਕਾਰਡ ਹੀ ਬਣ ਜਾਣ ਚੰਗਾ, ਅਤੇ ਸਾਡੇ ਕੰਨ 'ਤੇ ਵੱਜ ਜਾਣ ਉਹ ਅਸ਼ੁੱਧ ਬਾਣੀ ਸੁਣਨ ਤੋਂ। ਸੋ ਇਹ ਚੀਜ਼ ਹੱਸਣ ਵਾਲੀ ਨਹੀਂ, ਸਾਡੇ ਵਾਸਤੇ ਬੜੀ ਸੰਗ ਆਉਣ ਵਾਲੀ ਗੱਲ ਹੈ ਵੀ ਜੇ ਇੱਕ ਸਿੰਘ ਦੇ ਜਿਹੜਾ ਪਾਠੀ ਹੈ ਉਹਦੇ 5 ਜਾਂ 6 ਲੜਕੇ ਨੇ ਤਾਂ ਉਹਨਾਂ 'ਚ ਕੋਈ ਵੀ ਪਾਠੀ ਨਾ ਹੋਵੇ। ਜੇ ਇੱਕ ਸਿੰਘ ਜਿਹੜਾ ਉਹਦੀ 10 ਲੱਖ ਦੀ ਜਾਇਦਾਦ ਹੈ ਅਤੇ ਉਹਦਾ ਕੋਈ ਪੁੱਤਰ ਵੀ ਜਿਹੜਾ 5 ਰੁਪਏ ਦਿਹਾੜੀ ਵੀ ਕਮਾਉਣ ਵਾਲਾ ਨਾ ਹੋਵੇ। ਇਹ ਤਾਂ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ, ਇਹ ਬਾਣੀ ਸਾਡੇ ਫਾਇਦੇ ਵਾਸਤੇ ਸਗੁਰਾਂ ਨੇ ਲਿਖੀ ਹੈ। ਅਸੀਂ ਕਿਤਾਬ ਪੜ੍ਹ ਕੇ ਹਵਾਈ ਜਹਾਜ਼ ਬਣਾ ਸਕਦੇ ਹਾਂ, ਅਸੀਂ ਕਿਤਾਬ ਪੜ੍ਹ ਕੇ ਨਹਿਰ ਬਣਾ ਸਕਦੇ ਹਾਂ, ਅਸੀਂ ਕਿਤਾਬ ਪੜ੍ਹ ਕੇ ਅਤੇ ਸਪੂਤਨਿਕ ਆਦਿ ਇਹੋ ਜਿਹੀਆਂ ਜਿਹੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਨੇ ਉਹ ਬਣਾ ਸਕਦੇ ਹਾਂ, ਅਤੇ ਆਪਣਾ ਪੁਸਤਕ ਧਰਮ ਪੁਸਤਕ ਪੜ੍ਹ ਕੇ ਅਸੀਂ ਆਪਣੇ ਜੀਵਨ ਯਾਤਰਾ ਲਈ ਕੁਛ ਨਹੀਂ ਕਰ ਸਕਦੇ ਕਿ ਅਸੀਂ ਇਹ ਨਹੀਂ ਵੇਖ ਸਕਦੇ ਵੀ ਅਸਾਂ ਜਿੱਥੇ ਜਾਣਾ ਉਹ ਥਾਂ ਕਿਹੋ ਜਿਹਾ ਅਤੇ ਕਦੋਂ ਅਸਾਂ ਜਾਣਾ ਸਾਨੂੰ ਇਹਦਾ ਪਤਾ ਲੱਗ ਜਾਵੇ। ਥੋੜ੍ਹਾ ਜਿਹਾ ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ। ਇਹ ਇਸ ਵਾਸਤੇ ਮੈਂ ਗੱਲਾਂ ਕਰਦਾ ਵੀ ਜਦੋਂ ਜਿਸ ਤਰ੍ਹਾਂ ਦੀਆਂ ਗੱਲਾਂ ਕਰੀਏ ਮਨ ਦਾ ਸੁਭਾਅ ਹੈ ਉਹ ਉਸ ਤਰ੍ਹਾਂ ਦੀਆਂ ਗੱਲਾਂ ਨੂੰ ਹੌਲੀ ਹੌਲੀ ਜਾਣਨ ਲੱਗ ਪੈਂਦਾ, ਕੋਸ਼ਿਸ਼ ਕਰਦਾ ਰਹਿੰਦਾ। ਸਾਰਿਆਂ ਨੂੰ ਸਫਲ ਹੋਣਾ ਬੜਾ ਮੁਸ਼ਕਲ ਹੈ, ਬੀ ਏ ਪੜ੍ਹਨ 'ਚ ਬਹੁਤ ਸਾਰੇ ਲੜਕੇ ਬੈਠਦੇ ਨੇ, ਸਾਰੇ ਤਾਂ ਉਹਦੇ ਵਿੱਚ ਸਫਲ ਨਹੀਂ ਹੁੰਦੇ, ਅਤੇ ਜੇ ਸਫਲ ਹੋ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਅਤੇ ਦੂਜਿਆਂ ਨੂੰ ਕਦੇ ਹੌਸਲਾ ਨਹੀਂ, ਉਹ ਦੂਸਰੇ ਬੱਚੇ ਤੋੜਦੇ ਕਿ ਫਲਾਈਨਿਆਂ ਨੂੰ ਨੌਕਰੀ ਨਹੀਂ ਮਿਲੀ ਅਤੇ ਮੈਂ ਵੀ ਬੀ ਏ ਕੀ ਕਰਨਾ ਕਰਕੇ ਛੱਡੋ ਕਰਾਂ, ਇਸ ਪਾਸੇ ਨਹੀਂ ਕਰਦੇ। ਲੇਕਿਨ ਇੱਧਰੋਂ ਅਸੀਂ ਹੌਸਲਾ ਤੋੜ ਲੈਂਦੇ ਹਾਂ ਵੀ ਚਲੋ ਸਵੇਰੇ ਕੀ ਉੱਠਣਾ, ਉਹ ਫਲਾਣਾ ਸਵੇਰੇ ਉੱਠਦਾ ਸੀ ਔਰ ਚੋਰੀ ਕਰਨ ਲੱਗ ਪਿਆ, ਇਸ ਤਰ੍ਹਾਂ ਇਸ ਪਾਸੇ ਨਹੀਂ ਕਰਨਾ ਚਾਹੀਦਾ, ਉਹ ਕਰਨ ਲੱਗ ਪਿਆ ਉਹਨੇ ਗਲਤੀ ਕੀਤੀ ਅਸੀਂ ਨਾ ਕਰੀਏ। ਸੋ ਬਾਬੇ ਗਿਆਨ ਸਿੰਘ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਤੜਕੇ ਉੱਠਦੇ ਸਨ, ਕਿਸ ਤਰ੍ਹਾਂ ਉਹਨਾਂ ਦੀ ਆਪਣੇ ਗੁਰੂ ਦੀ ਸ਼ਰਧਾ ਸੀ, ਜਿੰਨੀਆਂ ਉਹਨਾਂ ਦੀ ਚੰਗੀਆਂ ਗੱਲਾਂ ਨੇ ਇਹ ਸਾਰੀਆਂ ਸਾਨੂੰ ਲੈਣੀਆਂ ਚਾਹੀਦੀਆਂ ਨੇ ਤਾਂ ਸਾਡੇ ਇਹ ਦਿਨ ਮਨਾਉਣ ਦਾ ਫਾਇਦਾ। ਜੇ ਇਹ ਹੋਵੇ ਵੀ ਮੈਂ ਸੁਲੱਖਣ ਸਿੰਘ ਹੋਰੀ ਜੇ ਮੈਂ ਨਾ ਗਿਆ ਤਾਂ ਉਹ ਗੁੱਸੇ ਹੋ ਜਾਣਗੇ, ਜਾਂ ਮੈਂ ਉੱਥੇ ਫਲਾਣਾ ਮੇਰਾ ਰਿਸ਼ਤੇਦਾਰ ਆਉਣਾ ਉਹਨੂੰ ਮਿਲਿਆ ਵਾਂ, ਅਤੇ ਇਸ ਕੰਮ ਵਾਸਤੇ ਇੱਥੇ ਨਹੀਂ ਇਕੱਠੇ ਹੋਣ ਦਾ ਸਾਡਾ ਮਤਲਬ। ਸਾਡਾ ਮਤਲਬ ਇਹ ਹੈ ਕਿ ਅਸੀਂ ਜਿਸ ਕੰਮ ਲਈ ਇਕੱਠੇ ਹੋਏ ਹਾਂ ਸਾਡੇ ਵਿੱਚੋਂ ਇੱਕ ਸਰੀਰ ਸਾਡੀ ਮਰਜ਼ੀ ਤੋਂ ਬਿਨਾਂ ਹੀ ਚਲਾ ਗਿਆ, ਅਤੇ ਸਾਡੀ ਵਾਰੀ ਕਿੱਦਣ ਆ ਜਾਣੀ ਹੈ ਸਾਨੂੰ ਜਾਣਨਾ ਚਾਹੀਦਾ, ਸਾਡੀ ਐਕਸਪਾਇਰੀ ਡੇਟ ਕਿਹੜੀ ਹੈ। ਪੁਲਾਂ 'ਤੇ ਲਿਖ ਦਿੱਤਾ ਇਹ ਪੁਰਾਣੀ ਤਾਰੀਖ ਤੱਕ ਇਹ ਪੁਲ ਚੱਲ ਸਕਦਾ, ਬਿਲਡਿੰਗ 'ਤੇ ਲਿਖ ਦਿੱਤਾ ਪੁਰਾਣੀ ਤਾਰੀਖ ਤੱਕ ਇਹ ਚੱਲ ਸਕਦਾ। ਅਤੇ ਇਸੇ ਤਰ੍ਹਾਂ ਹੀ ਮੈਂ ਟਾਟਾ ਨਗਰ ਗਿਆ ਸਾਂ, ਉੱਥੇ ਦੱਸਦੇ ਸਨ ਕਿ ਉਹਨਾਂ ਨੇ ਇੱਕ ਮਿਆਦ ਮੁਕਰਰ ਕੀਤੀ ਹੈ ਹਰ ਸੜਕ ਦੀ ਕਿ ਇਸ ਸਾਲ ਤੱਕ ਇਹ ਸੜਕ ਚੱਲੇਗੀ, ਉਸ ਤੋਂ ਬਾਅਦ ਉਖਾੜ ਦੇਣੀ। ਪਰ ਜਿਨ੍ਹਾਂ ਜਿਨ੍ਹਾਂ ਨੇ ਇਹ ਸਾਰੀਆਂ ਮਿਆਦਾਂ ਲਿਖੀਆਂ ਨੇ ਉਹਨਾਂ ਨੇ ਆਪਣੇ ਦਿਲ ਦੇ ਉੱਤੇ ਲਿਖੀ ਹੋਈ ਮਿਆਦ ਜਿਹੜੀ ਹੈ, ਜਿਹਦੇ ਵਾਸਤੇ ਸਹੁਰਾਂ ਨੇ ਬਾਣੀ 'ਚ ਲਿਖਿਆ ਮੈਂ ਨਹੀਂ ਆਉਂਦਾ ਇਹ ਗੱਲ, ਮਰਨ ਲਿਖਾ ਹੈ ਮੰਡਲ ਮੈਂ ਆਏ, ਉਹ ਸਾਡੇ ਕੋਲ ਨਹੀਂ ਪੜ੍ਹੀ ਜਾਂਦੀ। ਉਹਦੇ ਵਾਸਤੇ ਸਾਡੇ ਕੋਲ ਕਿਹੜੀ ਰੋਸ਼ਨੀ, ਕਿਹੜੀਆਂ ਅੱਖਾਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਸਾਨੂੰ ਇਹ ਪਤਾ ਲੱਗ ਜਾਏ ਕਿ ਅਸਾਂ ਇਸ ਜਨਮ ਮਰਨ ਦੇ ਗੇੜ 'ਚੋਂ ਨਿਕਲਣਾ, ਸਿਰਫ ਇੱਥੇ ਪੈਸੇ ਕਮਾ ਕੇ ਜਾਂ ਹੋਰ ਲੋਕਾਂ ਨਾਲ ਲੜਾਈ ਝਗੜੇ ਕਰਕੇ ਜਾਂ ਪਿਆਰ ਪਾ ਕੇ ਇਸ ਇਹਨਾਂ ਗੱਲਾਂ ਨਾਲ ਹੀ ਨਹੀਂ ਇੱਥੋਂ ਜਾਣਾ, ਅਸਾਂ ਇਸ ਕੰਮ ਲਈ ਜਾਣਾ ਇੱਥੋਂ ਜਿਸ ਵੇਲੇ ਜਾਣਾ ਮੇਰਾ ਨਵਾਂ ਨੂੰ ਰੰਗ ਨਾ ਲੱਗਾ ਹੋਵੇ ਅਤੇ ਸਾਡੇ ਅੰਦਰ ਰੰਗ ਲੱਗੇ, ਸਗੂ ਇਹ ਕਿਰਪਾ ਕਰੇ ਰਾਰਾ ਰੰਗਾ ਹੋਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗਾਹ ਕਹਿ ਨਾ ਕਹੂ ਆਓ ਬੈਠ ਆਦਰ ਸੁਖ ਦੇਊ, ਵਾਹ ਮਾਲੀ ਪਾਵੈ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਲਾਸਾ। ਇਹ
ਪਰਮ ਸਤਿਕਾਰ ਯੋਗ ਸਾਧ ਸੰਗਤ, ਇੱਕ ਵਾਰ ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਉਹ ਇਹ ਹੈ ਵੀ ਇਸ ਵੇਲੇ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਦੇਸ਼ ਗਮਨ ਕੀਤਾ ਹੈ, ਉਹ ਇੱਕ ਇਹੋ ਜਿਹਾ ਮਾਹੌਲ ਉਹਨਾਂ ਨੂੰ ਬੰਦਿਆਂ ਨੂੰ ਪਤਾ ਜਿਹਨਾਂ ਨੂੰ ਵਿਛੋੜਾ ਇਸ ਗੱਲ ਦਾ ਪਿਆ, ਪਰ ਸਤਿਗੁਰੂ ਰਾਮ ਸਿੰਘ ਨੇ ਇਹ ਗੱਲ ਆਖੀ ਸੀ ਵੀ ਮੈਂ ਇਸੇ ਸਰੀਰ ਵਿੱਚ ਆਵਾਂਗਾ। ਇੱਕ ਆਸ, ਇੱਕ ਕਿਰਨ ਸੀ ਜਿਹੜੀ ਸਾਨੂੰ ਜੋੜਦੀ ਹੈ ਉਸ ਨਾਲ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜਾਣ ਵੇਲੇ ਜੀਵਨ ਨਗਰੋਂ ਆਖਿਆ ਸੀ ਵੀ ਮੈਂ ਨਹੀਂ ਮੁੜ ਕੇ ਇੱਥੇ ਆਵਾਂਗਾ। ਉਹਦਾ ਸਾਨੂੰ ਅਹਿਸਾਸ ਨਹੀਂ ਜਾਪਿਆ ਮੈਨੂੰ ਵੀ, ਮੈਂ ਬੜੇ ਚਿਰ ਤੋਂ ਸੋਚਦਾ ਸਾਂ ਵੀ ਇਹ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ। ਇੱਕ ਗੱਲ ਤਾਂ ਇਹ ਹੈ ਵੀ ਉਹ ਗਿਆਨੀ ਸੰਤੋਖ ਸਿੰਘ ਜੀ ਜਿਹੜੇ ਬੀਬੀ ਗਿਆਨਨ ਸੂਬਾ ਜੀ ਦੇ ਘਰ ਵਾਲੇ ਨੇ ਉੱਥੇ ਬੰਗੋਖ ਵਿੱਚ, ਉਹਨਾਂ ਨੇ ਧਰਮ ਸਿੰਘ ਵਾਲੀ ਜਿਹੜੀ ਜਿੰਨੀ ਲਿਖਤ ਹੈ ਸੱਚੇ ਪਾਤਸ਼ਾਹ ਦੇ ਜਾਣ ਵਾਲੀ ਸਾਰੀ, ਉਹਨਾਂ ਨੇ ਆਪਣੇ ਆਪ ਹੀ ਕਾਗਜ਼ ਕੱਢ ਕੇ ਸਾਰੇ ਪ੍ਰਿੰਟ ਕਰਕੇ ਸਾਰੇ ਥਾਈਲੈਂਡ ਬੰਗੋਖ ਵਿੱਚ ਵੰਡ ਦਿੱਤੇ ਸਨ। ਮੇਰੇ ਧਿਆਨ 'ਚ ਇਹ ਗੱਲ ਆਈ ਵੀ ਹੋਰ ਬੜੇ ਦਿਨ ਮਨਾਏ ਜਾਂਦੇ ਨੇ, ਇਹ ਦਿਨ ਬਣਾਉਣਾ ਸਾਡਾ ਬਹੁਤ ਜ਼ਰੂਰੀ ਹੈ। ਸਗੁਰਾਂ ਨੇ ਕਿਸ ਤਰ੍ਹਾਂ ਹੁਕਮ ਦਿੱਤੇ, ਸਾਰੇ ਉੱਥੋਂ ਜਾਣ ਲੱਗਿਆ ਕੀ ਕੁਛ ਹੋਇਆ, ਕਿਸ ਤਰ੍ਹਾਂ ਤਕਲੀਫ ਸਾਡੇ ਮਨਾਂ ਨੂੰ ਆਈ, ਸਗੁਰਾਂ ਨੇ ਸਾਨੂੰ ਵਿਛੋੜਾ ਦਿੱਤਾ। ਔਰ ਇਹਦੇ ਨਾਲ ਹੀ ਇੱਕ ਚੀਜ਼ ਬਹੁਤ ਜ਼ਰੂਰੀ ਹੈ ਜਿਹੜੀ ਦੱਸਣ ਵਾਲੀ ਹੈ, ਬਈ ਗੁਰੂ ਤੇਗ ਬਹਾਦਰ ਨੇ ਅੱਜ ਤੋਂ ਕਿੰਨੇ 100 ਸਾਲ ਪਹਿਲੋਂ ਇਹ ਭਾਣਾ ਵਰਤਾਇਆ ਸੀ, ਜਿਹੜਾ ਸੰਸਾਰ ਤੋਂ ਜਾਣ ਵਾਲਾ ਇਹੋ ਜਿਹੀ ਕੁਰਬਾਨੀ ਦਿੱਤੀ ਵੀ ਜਿਹੜਾ ਕੋਈ ਉਹਦੀ ਜਿਹੜਾ ਮੁਕਾਬਲਾ ਨਹੀਂ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਆਖਿਆ ਵੀ ਕਚਹਿਰੀ ਜਾਣਾ, ਤਾਂ ਕਵੀ ਜੀ ਨੇ ਮੈਨੂੰ ਦੱਸਿਆ ਵੀ ਕੋਈ ਹੋਵੇਗਾ ਕਚਹਿਰੀ ਜਾਏਗਾ ਨਾ। ਇਸ ਸਮੇਂ ਦੇ ਵਿੱਚ ਜੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਰਕੇ ਵਿਖਾਇਆ, ਬੜਾ ਜ਼ੋਰ ਲਾਇਆ ਵਿਰੋਧੀਆਂ ਨੇ, ਬੜਾ ਕੁਛ ਕੀਤਾ, ਪਰ ਉਹ ਉਹਨਾਂ ਦੇ ਹੱਥੋਂ ਨਹੀਂ ਆਏ। ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਅਤੇ ਇਹ ਆਪਣੇ ਸਰੀਰ ਦੀ ਕੁਰਬਾਨੀ ਦੇ ਦਿੱਤੀ। ਕਾਹਦੇ ਵਾਸਤੇ? ਜਿਹੜੀ ਸਾਧ ਸੰਗਤ ਦੀਆਂ ਜ਼ਮੀਨਾਂ ਸਨ, ਸਾਧ ਸੰਗਤ ਦੀ ਜਿਹੜੀ ਜਾਇਦਾਦ ਸੀ, ਉਹਨੂੰ ਕੋਈ ਨੁਕਸਾਨ ਨਾ ਪਹੁੰਚੇ, ਅਤੇ ਉਹਦੇ ਵਾਸਤੇ ਇੱਕ ਇਹੋ ਜਿਹੀ ਚੀਜ਼ ਕਲਯੁੱਗ ਦੇ ਵਿੱਚ ਕਰਕੇ ਵਿਖਾਈ ਜਿਹੜੀ ਕੋਈ ਕਰ ਨਹੀਂ ਸਕਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਇਹਨਾਂ ਦਿਨਾਂ ਵਿੱਚ ਮਨਾਉਣ ਵਾਸਤੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ। 26 ਵਿਸਾਖ ਦਾ ਦਿਨ ਜਿਹੜਾ, ਸ਼ਾਇਦ ਉਹ ਦਿਨ 8 ਮਈ ਹੈ ਅਤੇ ਵੀਰਵਾਰ ਹੈ, ਉਸ ਦਿਨ ਜੀਵਨ ਨਗਰ ਮਨਾਇਆ ਜਾਵੇਗਾ। ਬਾਕੀ ਜਿਹੜੇ ਸ਼ਹਿਰਾਂ ਵਾਲੇ ਨੇ ਉਹਨਾਂ ਨੂੰ ਜਿਹੜੇ ਨੇੜੇ ਦੇ ਸਨਿਚਰ ਐਤ ਵਾਰਾ ਖਾਂਦੇ ਨੇ, ਉਹ ਆਪੋ ਆਪਣੇ ਉਹਨਾਂ ਸਨਿਚਰ ਐਤ 'ਚ ਐਤਕੀ ਸਾਰਾ ਮਨਾਓ, ਹੌਲੀ ਹੌਲੀ ਫਿਰ ਇਹਨੂੰ ਅਗਾਂਹ ਕਿਸ ਤਰ੍ਹਾਂ ਵਧਾਉਣਾ, ਉਹ ਕਿਸ ਤਰ੍ਹਾਂ ਹੋਵੇਗਾ। ਮੈਂ ਲੁਧਿਆਣੇ ਬੈਠਿਆਂ ਗੱਲ ਕੀਤੀ ਅਤੇ ਉੱਥੇ ਵਲੈਤ ਵਾਲੇ ਸਿੰਘ ਬੈਠੇ ਸੀ, ਉਹਨਾਂ ਨੇ ਆਖਿਆ ਵੀ ਅਸੀਂ ਵੀ ਮਨਾਉਣਾ ਉੱਥੇ। ਫਿਰ ਹੋਰ ਜਿਹੜੇ ਸਨ ਲੁਧਿਆਣੇ ਵਾਲੇ, ਆਖਿਆ ਅਸੀਂ ਵੀ ਮਨਾਉਣਾ। ਮੈਂ ਤਾਂ ਬੜੀ ਚੰਗੀ ਗੱਲ, ਸਗੁਰਾਂ ਨੇ ਕਿਰਪਾ ਕੀਤੀ, ਮੈਂ ਤਾਂ ਸਿਰਫ ਜੀਵਨ ਨਗਰ ਹੀ ਸੋਚਿਆ ਸੀ, ਪਰ ਇਹ ਬਹੁਤ ਵਧੀਆ ਗੱਲ ਹੈ। ਸਾਰੇ ਥਾਵਾਂ 'ਚ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਸਗੁਰਾਂ ਨੇ ਕਿਸ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ ਇਸ ਸਮੇਂ ਦੇ ਵਿੱਚ, ਜਿਹੜਾ ਕੋਈ ਕਰ ਨਹੀਂ ਸਕਦਾ। ਇਹ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ, ਤਾਂ ਕਿ ਦੂਜੀਆਂ ਸੰਸਥਾਵਾਂ ਵਾਲੇ ਜਿਹੜੇ ਨੇ ਉਹਨਾਂ ਨੂੰ ਪਤਾ ਹੋਵੇ ਵੀ ਸਗੁਰਾਂ ਨੇ ਕਿਸ ਤਰ੍ਹਾਂ ਬਖਸ਼ਿਸ਼ ਕੀਤੀ, ਸਾਡੇ ਪਾਕਿਸਤਾਨ ਨੂੰ ਕਿਸ ਤਰ੍ਹਾਂ ਕੱਢਿਆ, ਕਿਸ ਤਰ੍ਹਾਂ ਲਿਆ ਕੇ ਵਸਾਇਆ, ਜਿਹੜੇ ਉਜਾੜਨਾ ਚਾਹੁੰਦੇ ਸਨ ਉਹਨਾਂ ਨੂੰ ਕਿਸ ਤਰ੍ਹਾਂ ਪਛਾੜਿਆ, ਕਿਸੇ ਨੂੰ ਮਾਰਿਆ ਨਹੀਂ, ਕਿਸੇ ਨੂੰ ਗਾਲ ਨਹੀਂ ਕੱਢੀ, ਕਿਸੇ ਨੂੰ ਸਰਾਫ ਨਹੀਂ ਦਿੱਤਾ। ਇੱਕ ਤਰਨ ਸਿੰਘ ਨੇ ਲਿਖਿਆ ਹੈ, ਇੱਕ ਧੋਤੀ ਵਾਲਾ ਸਿੰਘ ਸੱਚੇ ਪਾਤਸ਼ਾਹ ਕੋਲ ਆ ਕੇ ਬਹਿ ਗਿਆ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਇਹਨਾਂ 'ਤੇ ਬੜਾ ਭਾਰਾ ਉਪਕਾਰ ਕੀਤਾ, ਪਰ ਬੜੀਆਂ ਭੈੜੀਆਂ ਗੱਲਾਂ ਕਰਦੇ ਨੇ ਜਿਹੜੇ ਸਿੱਖ ਨੇ ਜਿਹੜੇ, ਅਤੇ ਤੁਸੀਂ ਹੁਕਮ ਦਿਓ ਮੈਂ ਇੱਕ ਦੋ ਦਾ ਫਸਲਾ ਵੱਢ ਦਿਆਂ ਅਤੇ ਇਹ ਗੱਲ ਮੁੱਕ ਜਾਏ। ਸਗੁਰਾਂ ਨੇ ਆਖਿਆ ਮੇਰੀ ਕੌਮ ਬਚ ਕੇ ਆ ਗਈ, ਉਹਨਾਂ ਦੀ ਜਾਇਦਾਦ ਬਚ ਕੇ ਆ ਗਈ ਹੈ, ਮੈਨੂੰ ਨਾ ਨਿੰਦਿਆ ਨਾਲ ਕੋਈ ਫਰਕ ਪੈਂਦਾ ਅਤੇ ਨਾ ਮੈਨੂੰ ਉਸਤਤ ਨਾਲ ਫਰਕ ਪੈਂਦਾ ਕੋਈ, ਅਤੇ ਤੁਸੀਂ ਭਜਨ ਕਰੋ। ਸਿਰਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਜਦੋਂ ਆਪਾਂ ਸ਼ੁਰੂ ਕਰਾਂਗੇ ਤਾਂ ਫਿਰ ਸਾਰਿਆਂ ਵਿੱਚ ਇਸ ਗੱਲ ਦਾ, ਹੁਣ ਇਹ ਵਿਦਵਾਨ ਵੀ ਬੜੇ ਨੇ, ਉਹਨਾਂ ਨੇ ਲੇਖ ਵੀ ਬੜੇ ਲਿਖੇ ਨੇ, ਪਰ ਉਹ ਅਸੀਂ ਪੜ੍ਹੀਏ, ਸਾਡੇ ਕੋਲ ਆਉਣ, ਫਿਰ ਅਸੀਂ ਵਿਚਾਰੀਏ ਉਹਨਾਂ ਨੂੰ, ਅਤੇ ਤਾਂ ਹੀ ਉਹਨਾਂ ਦਾ ਪ੍ਰਸਾਰ ਹੋ ਸਕਦਾ। ਹੁਣ ਜਸ ਜੀਵਨ ਛਪ ਗਿਆ, ਪਤਾ ਨਹੀਂ ਕਿਸੇ ਨੇ ਪੜ੍ਹਿਆ ਕਿ ਨਹੀਂ ਪੜ੍ਹਿਆ, ਉਹ ਪੜ੍ਹ ਕੇ ਜਦੋਂ ਤੁਹਾਨੂੰ ਮੌਕਾ ਮਿਲਦਾ ਕਿਤੇ ਕਥਾ ਕਰਨੀ, ਕਿਤੇ ਬਹਿਣਾ, ਤੁਸੀਂ ਘੰਟਾ 2 ਘੰਟੇ ਬੈਠ ਕੇ, ਅੱਧਾ ਘੰਟਾ 15 ਮਿੰਟ ਬਹਿ ਕੇ ਉਹਦਾ ਪਾਠ ਕਰੋ, ਕਿਸ ਤਰ੍ਹਾਂ ਸਗੁਰਾਂ ਨੇ ਸਿੱਖਾਂ 'ਤੇ ਬਖਸ਼ਿਸ਼ਾਂ ਕੀਤੀਆਂ, ਬਹੁਤ ਵਧੀਆ ਵਧੀਆ ਬਚਨ ਸਗੁਰਾਂ ਦੇ ਲਿਖੇ ਨੇ। ਇੱਕ ਸਿੰਘ ਕਾਲ ਕੋਹੜੀ 'ਚ ਆ ਗਿਆ, ਉਹਦੇ 'ਤੇ ਕੋਈ ਕਤਲ ਦਾ ਕੇਸ ਬਣ ਗਿਆ, ਅਤੇ ਉਹਦਾ ਬੜਾ ਜੀ ਕਰੇ ਵੀ ਮੈਂ ਸਗੁਰਾਂ ਨੇ ਦਰਸ਼ਨ ਕਰਾਂ, ਅਤੇ ਉਹ ਜੇਲ੍ਹ ਵਾਲਿਆਂ ਨੇ ਨਾ ਮੰਨਿਆ, ਦਰਸ਼ਨ ਨਾ ਕਰਨ ਦਿੱਤਾ। ਸੱਚ ਪਾਤਸ਼ਾਹ ਆਖਿਆ ਕੋਈ ਨਹੀਂ, ਅਸੀਂ ਸਤਿਗੁਰੂ ਰਾਮ ਸਿੰਘ ਤੋਂ ਜਿੰਦਰਾ ਖੁਲਾਵਾਂਗੇ। ਸਗੁਰਾਂ ਕਿਰਪਾ ਕੀਤੀ, ਥੋੜ੍ਹੇ ਚਿਰ ਬਾਅਦ ਉਹ ਬਰੀ ਹੋ ਗਿਆ। ਇਹੋ ਜਿਹੇ ਬਹੁਤ ਬਚਨ ਨੇ। ਇੱਕ ਪਿਆਰਾ ਸਿੰਘ ਹੈਗਾ, ਜੋ ਉਹਦਾ ਜੇ ਉਹ ਕਰੀ ਵਾਲੇ ਹੁੰਦਾ, ਉਹ ਕਤਲ ਦੇ ਕੇਸ 'ਚ ਆ ਗਿਆ। ਉਹਨੇ ਦੱਸਿਆ ਕਿ ਜਿਹੜੀ ਕਾਲ ਕੋਠੜੀ ਉਹਦੇ ਇੰਨੇ ਇੰਨੇ ਦੂਰ 'ਤੇ ਸਿੱਖਾਂ ਆਉਂਦੀਆਂ ਨੇ, ਜਿੱਥੇ ਉਹਦੇ ਰੱਖਦੇ ਨੇ ਜੇਲ੍ਹ 'ਚ ਉਹਨੂੰ, ਸੈੱਲ ਦੇ ਵਿੱਚ। ਆਉਂਦਾ ਸੱਚੇ ਪਾਤਸ਼ਾਹ ਆਏ ਨੇ, ਪਤਲੇ ਜਿਹੇ ਹੋ ਕੇ ਅੰਦਰ ਲੰਘ ਆਏ ਨੇ ਮੇਰੇ ਕੋਲ, ਅਤੇ ਮੇਰੇ 'ਤੇ ਬਖਸ਼ਿਸ਼ ਕੀਤੀ ਹੈ, ਅਤੇ ਬਾਹਰ ਚਲੇ ਗਏ ਨੇ। ਜਦੋਂ ਬਾਹਰ ਗਏ ਨੇ ਤਾਂ ਲੋਕਾਂ ਉੱਥੇ ਰੌਲਾ ਪੈ ਗਿਆ ਵੀ ਕੈਦੀ ਦੌੜ ਗਿਆ, ਕੈਦੀ ਦੌੜ ਗਿਆ। ਉਹਨਾਂ ਨੂੰ ਲੱਭਾ ਕੁਛ ਨਹੀਂ। ਬਾਅਦ ਵਿੱਚ ਜਦੋਂ ਪਾਕਿਸਤਾਨ ਬਣਿਆ, ਇਹ ਪਾਕਿਸਤਾਨ ਤੋਂ ਪਹਿਲਾਂ ਦੀ ਗੱਲ ਹੈ, ਪਾਕਿਸਤਾਨ ਜਦੋਂ ਬਣਿਆ ਅਤੇ ਉਸ ਵੇਲੇ ਐਸੀ ਸਗਰਾਂ ਦੀ ਜਾਵਰਤੀ ਸਿੱਖਾਂ ਦੀ ਮੱਤ ਮਾਰੀ ਗਈ, ਸਗਰਾਂ ਦੇ ਖਿਲਾਫ਼ ਬੜਾ ਕੁਛ ਕਰਨਾ ਸ਼ੁਰੂ ਕੀਤਾ, ਅਤੇ ਉਹ ਵੀ ਨਾਲ ਹੋ ਗਿਆ ਉਹਨਾਂ ਦੇ ਜਿਹੜੇ ਖਿਲਾਫ਼ ਆਦਮੀ ਸਨ। ਅਤੇ ਸੱਚੇ ਪਾਤਸ਼ਾਹ ਬੜਾ ਘੱਟ ਕਦੇ ਵਜਨ ਇਸ ਤਰ੍ਹਾਂ ਦਾ ਕਰਦੇ ਸਨ, ਅਤੇ ਆਖਣ ਲੱਗੇ ਵੀ ਤੈਨੂੰ ਸ਼ਰਮ ਨਹੀਂ ਆਈ, ਤੈਨੂੰ ਕਿੱਥੋਂ ਬਚਾਇਆ ਸੀ, ਫਿਰ ਉਹਨੇ ਉਹ ਛੱਡਿਆ। ਇਹ ਸੱਚੇ ਪਾਤਸ਼ਾਹ ਬਹੁਤ ਘੱਟ, ਆ ਪੰਡਿਤ ਜੀ ਬੈਠੇ ਨੇ ਕੋਲ, ਇਹਨਾਂ ਨੇ ਕਦੇ ਦੀਵਾਨ ਲਾਇਆ ਅਤੇ ਕਿਸੇ ਨੂੰ ਭਜਨ ਦੱਸਿਆ, ਉਹਨੂੰ ਆਖਿਆ ਵੀ ਤੇਰੇ ਮੁੰਡਾ ਹੋ ਜਾਏਗਾ, ਅਤੇ ਇਹਨਾਂ ਨੇ ਆ ਕੇ ਸੱਚੇ ਪਾਤਸ਼ਾਹ ਵਰਤ ਕੀਤੀ, ਸੱਚੇ ਪਾਤਸ਼ਾਹ ਮੈਂ ਤੁਹਾਡੇ ਆਸਰੇ 'ਤੇ ਉਹਨੂੰ ਆਹ ਗੱਲ ਆਖ ਆਇਆ। ਅਤੇ ਇਹਨਾਂ ਨੂੰ ਸੱਚੇ ਪਾਤਸ਼ਾਹ ਬੜਾ ਪਿਆਰ ਕਰਦੇ ਸਨ, ਇਹਨਾਂ ਨੂੰ ਆਖਣ ਲੱਗੇ ਕੋਈ ਗੱਲ ਨਹੀਂ, ਤੁਸੀਂ ਝੂਠਾ ਨਹੀਂ ਹੋਣ ਦਿੰਦੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਬਹੁਤ ਘੱਟ ਭਜਨ ਕਰਦੇ ਸੀ, ਸਭ ਕੁਛ ਚੁੱਪ ਕਰਕੇ ਕਰਦੇ ਸਨ। ਸੋ ਉਸ ਇਹ ਜਸ ਜੀਵਨ 'ਚ ਬਹੁਤ ਕੁਛ ਲਿਖਿਆ, ਸਾਰੇ ਆਪ ਪੜ੍ਹੋ, ਲੋਕਾਂ ਨੂੰ ਪੜ੍ਹਾਓ, ਉਹ ਪਏ ਹੀ ਨਾ ਰਹਿਣ ਉੱਥੇ, ਉਹਨਾਂ ਦਾ ਕੀ ਫਾਇਦਾ ਜੇ ਪਏ ਰਹਿਣ ਦੇ। ਸਾਡੇ ਜਿੰਨੇ ਜੀਵਨ ਦੇ ਦਿਨ ਨੇ ਬੜੇ ਥੋੜ੍ਹੇ ਨੇ, ਅੱਜ ਵੀ ਮੁੱਕੇ ਅਤੇ ਕੱਲ੍ਹ ਵੀ ਮੁੱਕ ਗਏ, ਅਤੇ ਉਹਨਾਂ ਦੇ ਵਿੱਚ ਵਿੱਚ ਅਸੀਂ ਜੋ ਕੁਛ ਕਰ ਲਵਾਂਗੇ ਉਹ ਸਾਡੇ ਵਾਸਤੇ ਫਾਇਦਾ ਹੈ, ਇੱਥੇ ਵੀ ਅਤੇ ਅੱਗੇ ਜਾ ਕੇ ਉਹਨਾਂ ਦਾ ਫਾਇਦਾ। ਮੈਂ ਤੁਹਾਨੂੰ ਇਹ ਅਰਜ਼ੀ ਕਰਨੀ ਹੈ, ਪੂਜਨੀ ਯੋਗੀ ਜੀ ਮਹਾਰਾਜ, ਸਤਿਕਾਰਯੋਗ ਸਾਡੇ ਪ੍ਰਧਾਨ ਗੁਰਚਰਨ ਸਿੰਘ ਜੀ, ਟੋਡਾ ਡਾਕਟਰ ਸਰਦਾਰਾ ਸਿੰਘ ਜੌਹਰ, ਹੋਰ ਆਏ ਪਤਵੰਤੇ ਸੱਜਣੋ, ਆਪਨੇ ਸ਼ਹੀਦਾਂ ਬਾਰੇ ਚਰਚਾ ਕੀਤੀ ਅਤੇ ਸੁਣੀ ਹੈ। ਮੈਂ ਫਿਰ ਭੁੱਲਣਾ ਜਾਵਾਂ, ਮੈਂ ਪਹਿਲਾਂ ਅਰਜ਼ ਕਰਦਿਆਂ, ਕੁਛ ਭੁਲੇਖੇ ਅੰਗਰੇਜ਼ ਅਤੇ ਉਹਨਾਂ ਦੇ ਭਰੋਸਾਏ ਇਤਿਹਾਸਕਾਰਾਂ ਨੇ ਪਾਏ ਨੇ, ਜਿਸ ਤਰ੍ਹਾਂ ਵਰਿਆਮ ਸਿੰਘ ਇੱਟਾਂ ਰੱਖ ਕੇ ਥੱਲੇ ਬਰਾਬਰ ਆਪਣਾ ਕੱਦ ਕੀਤਾ, ਅਤੇ ਕਈ ਬੁਲਾਰੇ ਨਾ ਕਹਿੰਦੇ ਨੇ ਕਿ ਬਿਸ਼ਨ ਸਿੰਘ ਜਿਹੜਾ ਸੀ 12 ਸਾਲ ਦਾ ਸੀ, ਛੋਟੀ ਉਮਰ ਦਾ ਸੀ, ਉਹਨੇ ਥੱਲੇ ਰੱਖੇ ਸਨ। ਕਈਆਂ ਨੇ ਲਿਖਿਆ ਕਿ ਤੋਪਾਂ ਅੱਗੇ ਬੰਨ੍ਹ ਕੇ ਵਡਾਏ ਗਏ। ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਬਾਰੇ ਵੀ ਇਹ ਭੁਲੇਖਾ ਪਾਇਆ ਗਿਆ ਅੰਗਰੇਜ਼ ਵੱਲੋਂ ਕਿ ਉਹ 1885 ਵਿੱਚ ਉਹਨਾਂ ਨੇ ਸਰੀਰ ਛੱਡਿਆ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਿਰਫ ਜਾਣਕਾਰੀ ਵਾਸਤੇ ਦੱਸਣ ਲੱਗਾ ਕਿ ਮਾਂਡਲੇ ਸਤਿਗੁਰੂ ਰਾਮ ਸਿੰਘ ਜੀ ਗਏ ਹੀ ਨਹੀਂ, ਉਹ ਰੰਗੂਨ ਗਏ ਨੇ, ਮਰਗੋਈ ਗਏ ਨੇ। ਪ੍ਰਮਾਣ ਤਾਂ ਭਾਵੇਂ ਬਹੁਤ ਸਾਰੇ ਨੇ, 1914 ਦੀ ਜਰਮਨ ਦੀ ਜੰਗ ਵਿੱਚ ਦੋ ਆਦਮੀ ਜਿਨ੍ਹਾਂ 'ਚੋਂ ਇੱਕ ਨਾਮਧਾਰੀ ਸੀ, ਇੱਕ ਗੈਰ ਨਾਮਧਾਰੀ ਸੀ, ਉਹਨਾਂ ਕੋਲ ਇੱਕ ਕੋਲ ਪ੍ਰਸ਼ਾਦੇ ਸਨ, ਇੱਕ ਕੋਲ ਦਾਲਾਂ ਸੀ, ਅਤੇ ਉਹ ਲਈ ਜਾ ਰਹੇ ਸਨ ਅਤੇ ਉਹ ਗ੍ਰਿਫਤਾਰ ਹੋ ਗਏ ਜਰਮਨਾਂ ਵੱਲੋਂ। ਉਹਨਾਂ ਨੇ ਦੱਸਿਆ ਕਿ ਜਿਹੜਾ ਉਹ ਗੈਰ ਨਾਮਧਾਰੀ ਸੀ ਨਾ, ਉਹ ਵੱਖਰਾ ਹੋ ਗਿਆ, ਅਤੇ ਉਹ ਕੁਛ ਬੰਦਿਆਂ ਦੇ ਨਾਲ ਜਾ ਕੇ ਉਹਨੇ ਸਤਿਗੁਰੂ ਰਾਮ ਸਿੰਘ ਦੇ ਉੱਥੇ ਦਰਸ਼ਨ ਕੀਤੇ। ਉਹ ਜਿਹੜਾ ਸਾਡਾ ਨਾਮਧਾਰੀ ਸੀ ਉਹਦਾ ਨਾਂ ਤਾਂ ਮੈਨੂੰ ਯਾਦ, ਉਹ ਧੰਨਾ ਸਿੰਘ ਸੀ ਉਹਦਾ ਨਾਂ, ਉਹ ਪਿੰਡ ਹੰਸਰੋ ਹੈ ਜ਼ਿਲ੍ਹਾ ਜਲੰਧਰ ਵਿੱਚ, ਉੱਥੋਂ ਦਾ ਸੀ ਉਹ। ਉਹਨੇ ਆਖਿਆ ਵੀ ਮੈਂ ਰਹਿ ਗਿਆ, ਉਹ ਦਰਸ਼ਨ ਕਰ ਗਿਆ, ਇਹ ਤਾਂ ਉਹਨਾਂ ਦੀ ਰਜਾ ਹੈ, ਜਿਹਨੂੰ ਮਰਜ਼ੀ ਦਰਸ਼ਨ ਦੇ ਦੇਣ। ਦੂਸਰਾ ਜਿਹੜਾ ਅੰਗਰੇਜ਼ੀ ਰਿਕਾਰਡ ਹੈ, ਇੱਕ ਤਾਂ ਉਹਦੇ ਵਿੱਚ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਉਹਨਾਂ ਨੇ ਲਿਖਿਆ ਕਿ ਡਾਇਰੀਆ ਜਾਂ ਡਾਇਸੈਂਟਰੀ, ਜਿਹੜੀਆਂ ਟੱਟੀਆਂ ਆਉਣ ਦੀ ਬਿਮਾਰੀ ਨਾਲ ਸਤਿਗੁਰੂ ਰਾਮ ਸਿੰਘ ਦਾ ਸਰੀਰ ਸ਼ਾਂਤ ਹੋਇਆ, ਉਹ ਸਾਲ ਰਿਕਾਰਡ ਕੱਢ ਕੇ ਵੇਖੋ, ਕੋਈ ਬੰਦਾ ਡਾਇਰੀਆ ਡਿਸੈਂਟਰੀ ਨਾਲ ਨਹੀਂ ਮਰਿਆ ਉੱਥੇ। ਇਸ ਤੋਂ ਇਲਾਵਾ ਉਹਨਾਂ ਨੇ 1885 ਦੱਸਿਆ ਇੱਕ ਸਰਕਾਰੀ ਚਿੱਠੀ ਜਿਹੜੀ 1886 ਦੀ ਹੈ, ਜਿਹਦੇ ਵਿੱਚ ਲਿਖਿਆ ਕਿ ਇਹਨਾਂ ਨੂੰ ਇੱਥੇ ਬੰਦੇ ਮਿਲਦੇ ਨੇ, ਇਹਨਾਂ ਨੂੰ ਕਿਸੇ ਹੋਰ ਰਿਮੋਟ ਥਾਂ 'ਤੇ ਭੇਜੋ ਤਾਂ ਕਿ ਉਹ ਸਾਰੇ ਮਿਲ ਨਾ ਸਕਣ। ਇਹ ਸਾਰਿਆਂ ਦੇ ਯਾਦ ਰੱਖਣ ਵਾਲੀ ਗੱਲ ਹੈ ਕਿ ਸਤਿਗੁਰੂ ਰਾਮ ਸਿੰਘ ਦਾ ਉੱਥੇ ਸਰੀਰ ਸ਼ਾਂਤ ਨਹੀਂ ਹੋਇਆ। ਸਾਡੇ ਯਕੀਨ ਅਨੁਸਾਰ ਸਤਿਗੁਰੂ ਰਾਮ ਸਿੰਘ ਨੇ ਵਾਪਸ ਆਉਣਾ ਉਸੇ ਸਰੀਰ ਦੇ ਵਿੱਚ, ਪਰ ਜਿਹੜਾ ਅੰਗਰੇਜ਼ੀ ਰਿਕਾਰਡ ਹੈ ਉਹਦੇ ਮੁਤਾਬਕ ਵੀ 1886 ਵਿੱਚ ਉਹ ਚਿੱਠੀ ਲਿਖਦੇ ਨੇ ਕਿ ਇਹਨਾਂ ਨੂੰ ਕਿਸੇ ਹੋਰ ਥਾਂ ਭੇਜੋ, ਇੱਥੇ ਇਹਨਾਂ ਨੂੰ ਬੰਦੇ ਮਿਲਦੇ ਨੇ। ਇੱਥੇ ਬਹੁਤ ਸਾਰੀਆਂ ਗੱਲਾਂ 'ਤੇ ਰੋਸ਼ਨੀ ਪਾਈ ਗਈ। ਯੋਗੀ ਜੀ ਤਾਂ ਜਦੋਂ ਵੀ ਕਿਤੇ ਮਿਲਦੇ ਸਨ ਨਾ, ਇਹ ਗੱਲ ਕਰਕੇ ਮਸਤਾਨਾ ਹੀ ਹੋ ਜਾਂਦੇ ਸਨ ਵੀ ਇੰਨੇ ਬੰਦੇ ਤੋਪਾਂ ਅੱਗੇ ਉੱਡ ਗਏ ਅਤੇ ਇਹ ਇਤਿਹਾਸ ਵਿੱਚੋਂ ਨਹੀਂ ਲੱਭਦੀ ਗੱਲ। ਅੱਜ ਵੀ ਮੈਨੂੰ ਇਸ ਤਰ੍ਹਾਂ ਲੱਗਿਆ ਯੋਗੀ ਜੀ ਬੋਲਦੇ ਬੋਲਦੇ ਭਾਵੁਕ ਹੋ ਗਏ, ਉਹਨਾਂ ਦੇ ਅੰਦਰ ਜਿਹੜੀ ਨਾ ਉਹ ਸ਼ਹੀਦਾਂ ਵਾਲੀ ਗੱਲ ਬਹੁਤ ਘਰ ਘਰ ਹੀ ਬੈਠੀ ਹੈ। ਸ਼ਹੀਦ ਜਿਹੜੇ ਨੇ ਉਹਨਾਂ ਨੇ ਬਹੁਤ ਕੁਰਬਾਨੀ ਕੀਤੀ ਹੈ, ਪਰ ਜਿਹੜੀ ਉਹਨਾਂ ਦੇ ਅੰਦਰ ਲਗਨ ਲੱਗੀ ਉਹ ਸਤਿਗੁਰੂ ਰਾਮ ਸਿੰਘ ਨੇ ਲਾਈ। ਉਹ ਸ਼ਹੀਦਾਂ ਨੂੰ ਬਣਾਉਣ ਵਾਲੇ ਸਨ, ਇਹ ਦੱਸਦੇ ਸਨ ਉਸ ਵੇਲੇ ਦੇ ਸਿੱਖ ਕਿ ਜਿਹੜਾ ਸਿੱਖ ਸ਼ਹੀਦ ਹੁੰਦਾ ਸੀ ਨਾ ਉਹਨੂੰ ਦਿਸਦਾ ਸੀ ਕਿ ਉਹ ਉੱਥੇ ਸਤਿਗੁਰੂ ਰਾਮ ਸਿੰਘ ਦਾ ਦਰਬਾਰ ਲੱਗਾ, ਜਿਹੜਾ ਸ਼ਹੀਦ ਹੁੰਦਾ ਉੱਥੇ ਪਹੁੰਚ ਜਾਂਦਾ। ਤੁਹਾਨੂੰ ਪਤਾ ਹੈ ਵੀ ਜਿਹਨੂੰ ਇੱਥੋਂ ਵਲੈਤ ਭੇਜ ਦਿੱਤਾ ਜਾਵੇ ਜਾਂ ਦਿਸ ਪਵੇ ਕਿ ਮੇਰਾ ਪਾਸਪੋਰਟ ਬਣ ਜਾਣਾ, ਜੇ ਅਮਰੀਕਾ ਚਲਾ ਜਾਵੇ ਤਾਂ ਫਿਰ ਤਾਂ ਗੱਲ ਹੀ ਸਮਝਦਾ ਬੰਦਾ ਕੁਛ ਨਹੀਂ, ਉਹ ਹਿੰਦੁਸਤਾਨ ਨੂੰ ਕੁਛ ਨਹੀਂ ਸਮਝਦਾ। ਅਤੇ ਜਿਹੜੇ ਬੰਦੇ ਉੱਥੇ ਦਿਸਦੇ ਨੇ ਵੀ ਉੱਥੇ ਜਾਂਦੇ ਨੇ ਉਹਨਾਂ ਨੂੰ ਕਿਸ ਗੱਲ ਦੀ ਪਰਵਾਹ ਰਹਿੰਦੀ ਹੈ, ਉਹ ਤਾਂ ਬੜੇ ਖੁਸ਼ੀ ਨਾਲ ਜਾਂਦੇ ਨੇ। ਸੋ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਵਿੱਚ ਇਹ ਗੱਲ, ਬਹੁਤ ਸਾਰੇ ਐਸੇ ਕੰਮ ਨੇ ਹਰ ਗੁਰੂ ਨੇ ਆਪਣੇ ਆਪਣੇ ਸਮੇਂ ਅਨੁਸਾਰ ਕੀਤੇ ਨੇ। ਗੁਰੂ ਨਾਨਕ ਤੋਂ ਲੱਗ ਕੇ ਅਸੀਂ ਤਾਂ ਮੰਨਦੇ ਹਾਂ ਕਿ ਸਤਯੁਗ ਤੋਂ ਗੁਰਬਾਣੀ ਅਨੁਸਾਰ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰਿਤੈ ਤੈ ਮਾਣਿਓ ਰਾਮ ਰਗ ਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕਉ ਰਾਜ ਭੈ ਭਗਤਾ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਉਹਨਾਂ ਯੁੱਗਾਂ ਵਿੱਚ ਇੱਕੋ ਇੱਕ ਗੁਰੂ ਰਹੇ ਨੇ ਅਤੇ ਇਹਨਾਂ ਯੁੱਗਾਂ ਵਿੱਚ ਆ ਕੇ ਗੁਰੂ ਨਾਨਕ ਨੇ ਯੁੱਗਾ ਹੈ ਜੁਗੋ ਯੁੱਗ ਯੁੱਗਾ ਹੈ ਜੁਗੋ ਸਦ ਪੀੜ੍ਹੀ ਗੁਰੂ ਚਲੰਦੀ ਵਾਲਾ ਸਿਲਸਿਲਾ ਜਾਰੀ ਕਰਤਾ। ਉਹਨਾਂ ਦੀ ਰਜਾ ਹੈ, ਕਦੇ ਉਹ ਚਰਨਾਂ ਦੀ ਪਹੁਲ ਦਿੰਦੇ ਸਨ ਅਤੇ ਕਦੇ ਖੰਡੇ ਦੀ, ਇਹ ਉਹਨਾਂ ਦੀ ਰਜਾ ਹੈ ਜਿਸ ਤਰ੍ਹਾਂ ਵੀ ਉਹ ਕਰ ਲੈਣ। ਸਿੱਖੀ ਆਪਣੇ ਆਪ ਨੂੰ ਸਿੱਖ ਅਖਵਾ ਲੈਣਾ ਜਾਂ ਆਖ ਲੈਣਾ, ਸੱਚੀ ਮੁੱਚੀ ਦਿਲ 'ਤੇ ਹੱਥ ਰੱਖ ਕੇ ਵੇਖੀਏ ਤਾਂ ਬੜਾ ਔਖਾ ਹੈ। ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਗੁਰਬਾਣੀ ਦੀਆਂ ਤੁਕਾਂ ਨੂੰ ਸਫਲ ਕੀਤਾ। ਜਿਹੜੇ ਕੋਈ ਲਿਖਿਆ ਹੁੰਦਾ ਨਾ ਕਿ ਇਸ ਪੁਰਜੇ ਇਕੱਠੇ ਕਰੋ ਤਾਂ ਜਹਾਜ਼ ਬਣ ਜਾਏਗਾ, ਉਹ ਪੁਰਜੇ ਇਕੱਠੇ ਜਿਹੜਾ ਕਰਦਾ ਉਹ ਜਹਾਜ਼ ਬਣਾ ਲੈਂਦਾ। ਸਤਿਗੁਰੂ ਰਾਮ ਸਿੰਘ ਨੇ ਉਹਨਾਂ ਤੁਕਾਂ ਨੂੰ ਸਫਲ ਕੀਤਾ। ਇਤਿਹਾਸ ਵਿੱਚੋਂ ਨਹੀਂ ਮਿਲਦਾ ਕਿਤੋਂ ਵੀ ਹੋਰ ਕਿ ਕਿਸੇ ਦਾ ਗੁਰੂ ਸਮੁੰਦਰੋਂ ਪਾਰ ਗਿਆ ਹੋਵੇ ਅਤੇ ਸਿੱਖ ਮਿਲਣ ਗਏ ਹੋਣ। ਜਿਹੜਾ ਲਿਖਿਆ ਨਾ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿਜਾਈ। ਕਿਸ ਤਰ੍ਹਾਂ ਲੰਘੇ, ਕਿੰਨੀਆਂ ਤਕਲੀਫਾਂ ਝੱਲੀਆਂ। ਲਾਲ ਸਿੰਘ ਕਮਲਾ ਅਕਾਲੀ ਨਾਮਧਾਰੀਆਂ ਤੋਂ ਬਾਹਰ ਦੇ ਲੋਕ ਵੀ ਬਹੁਤ ਸਾਰੇ ਜਾਣਦੇ ਨੇ ਉਹਨਾਂ ਦਾ ਨਾਂ। ਉਹਨਾਂ ਨੇ ਲਿਖਿਆ ਸੀ ਕਿ ਬਹੁਤ ਸਾਰੇ ਨਾਮਧਾਰੀਆਂ ਨੂੰ ਸਮੁੰਦਰਾਂ ਵਿੱਚ ਡੋਬ ਕੇ ਮਾਰਿਆ ਗਿਆ, ਪਰ ਉਹਨਾਂ ਨੇ ਇਹ ਤਕਲੀਫ ਨੂੰ ਤਕਲੀਫ ਸਮਝਿਆ ਹੀ ਨਹੀਂ। ਔਰ ਬੜੇ ਤਾਕਤ ਵਾਲੇ ਸਿੱਖ ਸਨ, ਇਹ ਨਹੀਂ ਵੀ ਐਵੇਂ ਸਨ। ਉਹ ਇੱਕ ਸਵਾਮੀ ਤਖਤ ਸਿੰਘ ਜੀ ਸਨ, ਗੁੱਜਰਪੁਰਾ ਪਿੰਡ ਗੜ੍ਹ ਸ਼ੰਕਰ ਦੇ ਕੋਲ, ਉੱਥੋਂ ਦੇ ਖੱਤਰੀਆਂ ਦੇ ਘਰ ਦਾ ਜਨਮ ਸੀ। ਉਹ ਜਾਂਦੇ ਨੇ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਕਰਨ ਵਾਸਤੇ। ਜਿਸ ਵੇਲੇ ਉਹ ਫੜੇ ਗਏ, ਉਹ ਗੋਰਾ ਨਸ਼ੋ ਰੰਗ ਉਹਨਾਂ ਦਾ, ਬੰਗਾਲੀਆਂ ਨੂੰ ਵੀ ਸਿੱਖ ਸਜਾਇਆ ਉਹਨਾਂ ਨੇ, ਉਹਨਾਂ 'ਚੋਂ ਇੱਕ ਦਾ ਨਾਮ ਮੈਨੂੰ ਯਾਦ ਬਿਹਾਰੀ ਸਿੰਘ ਉਹਨਾਂ ਨੇ ਰੱਖਿਆ ਸੀ। ਉਹ ਜਿਸ ਵੇਲੇ ਉਹਨਾਂ ਨੂੰ ਹੱਥ ਕੜੀਆਂ ਲਾਉਣ, ਬੇੜੀਆਂ ਲਾਉਣ, ਉਹ ਲਾਹ ਕੇ ਰੱਖ ਦੇਣ ਇਸ ਤਰ੍ਹਾਂ। ਅਤੇ ਪੁਲਿਸ ਕਪਤਾਨ ਆਇਆ, ਉਹਨੇ ਆਖਿਆ ਸੁਣਿਆ ਤੂੰ ਉੱਡ ਜਾਂਦਾ। ਉਹਨੇ ਆਖਿਆ ਜੀ ਮੈਨੂੰ ਤਾਂ ਪਤਾ ਨਹੀਂ, ਜੋ ਸਗੁਰਾਂ ਦੀ ਰਜਾ ਹੁੰਦੀ ਉਹਦੇ ਮੁਤਾਬਕ ਹੁੰਦਾ। ਸਮਾਂ ਆਇਆ ਐਸਾ, ਉਹਦੇ ਸਾਹਮਣੇ ਉਹਨਾਂ ਨੇ ਹੱਥ ਕੜੀਆਂ ਅਤੇ ਬੇੜੀਆਂ ਦੋਵੇਂ ਲਾਹ ਕੇ ਰੱਖ ਦਿੱਤੀਆਂ ਅਤੇ ਤੁਰ ਗਏ। ਸਤਿਗੁਰੂ ਰਾਮ ਸਿੰਘ ਨੇ ਉੱਥੋਂ ਹੁਕਮ ਭੇਜਿਆ, ਤਖਤ ਸਿੰਘ ਇਸ ਤਰ੍ਹਾਂ ਨਹੀਂ ਕਰਨਾ। ਫਿਰ ਆਪ ਕੈਦ ਹੋ ਕੇ ਪਿਸ਼ੌਰ ਵਿੱਚ 1.5 ਸਾਲ ਪੱਥਰ ਕੁੱਟੇ। ਇਹ ਤਾਕਤ ਬੜੀ ਹੱਥ ਕੜੀਆਂ ਬੇੜੀਆਂ ਲਾਉਣ ਵਾਲੀ, ਪਰ ਜੇ ਇਸ ਤਾਕਤ ਨੂੰ ਜਰਨਾ ਘਿਓ ਪੀ ਲੈਣਾ ਬੜਾ ਸੌਖਾ, ਪਰ ਉਹਨੂੰ ਪਹੁੰਚਾਉਣਾ ਬੜਾ ਔਖਾ। ਪਰ ਉਹਨਾਂ ਨੇ ਇਹ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਐਸੇ ਉਹਨਾਂ ਦੇ ਹਾਦਸੇ ਨੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਤੁਖਾਂ ਨੂੰ ਸਫਲ ਕੀਤਾ। ਸਮੁੰਦ ਸਾਗਰ ਹੋਇਆ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਇਹਦੂ ਬਿਨਾਂ ਹੋਰ ਮੈਂ ਤੁਹਾਨੂੰ ਦੱਸਦਾ, ਮੁਕਤਸਰ ਦੇ ਵਿੱਚ ਇੱਕ ਨਾਮਧਾਰੀ ਸਿੰਘ ਸੀ, ਇੱਕ ਨਿਹੰਗ ਸਿੰਘ, ਉਹਨਾਂ ਦਾ ਝਗੜਾ ਹੋ ਗਿਆ, ਲੜਾਈ ਹੋ ਗਈ, ਅਤੇ ਉਹ ਨਿਹੰਗ ਸਿੰਘ ਨੇ ਮਾਰਿਆ, ਉਹਦਾ ਸਿਰ ਪਾਟ ਗਿਆ ਨਾਮਧਾਰੀ ਸਿੰਘ ਦਾ। ਅਤੇ ਲੋਹਗੜ੍ਹ ਦਾ ਅਤਰ ਸਿੰਘ ਸੀ ਉਹ ਜਿਹੜਾ ਨਾਮਧਾਰੀ ਸਿੱਖ ਸੀ, ਅਤੇ ਉੱਥੇ ਬਿਮਾਰੀ ਪੈ ਗਈ, ਬਿਮਾਰੀ ਪੈ ਗਈ ਮੁਕਤ ਮੇਲੇ ਦੇ ਵਿੱਚ। ਉਹ ਜਿਹੜਾ ਨਿਹੰਗ ਸਿੰਘ ਸੀ ਨਾ, ਕੁਦਰਤੀ ਬਾਹਰ ਗਿਆ ਟੱਟੀ, ਅਤੇ ਉੱਥੇ ਡਿੱਗ ਪਿਆ, ਬੇਹੋਸ਼ ਹੋ ਗਿਆ। ਅਤੇ ਉਹ ਸਿੱਖ ਵੀ ਉੱਧਰ ਗਿਆ ਜਿਹਨੂੰ ਉਹਨੇ ਮਾਰਿਆ ਸੀ, ਉਹਨੇ ਵੇਖਿਆ ਵੀ ਕੋਈ ਬੰਦਾ ਬਿਮਾਰ ਹੈ, ਡਿੱਗਿਆ ਪਿਆ, ਉਹ ਚੁੱਕ ਕੇ ਉਹਨੂੰ ਆਪਣੇ ਘਰ ਲੈ ਆਇਆ। ਜਿਸ ਘਰ ਲਿਆਂਦਾ ਨਾ, ਅਤੇ ਉਹਦੀ ਮੱਲਮ ਪੱਟੀ ਕੀਤੀ, ਉਹਨੂੰ ਜਿਹੜਾ ਦਵਾਈ ਵਗੈਰਾ ਦਿੱਤੀ ਅਤੇ ਉਹ ਠੀਕ ਹੋਇਆ ਤਾਂ ਉਹਨੇ ਵੇਖਿਆ ਇਹ ਤਾਂ ਉਹ ਬੰਦਾ ਜਿਹਨੂੰ ਮੈਂ ਮਾਰਿਆ ਸੀ ਉਹ ਡਰਿਆ। ਮੈਂ ਕਿਹਾ ਮੈਂ ਤੈਨੂੰ ਮਾਰਨ ਵਾਸਤੇ ਨਹੀਂ ਲਿਆਂਦਾ, ਮੈਂ ਤੇ ਬਿਲਕੁਲ ਫਿਕਰ ਨਾ ਕਰ, ਮੈਂ ਤੇਰੇ ਇਲਾਜ ਕਰਕੇ ਤੈਨੂੰ ਵਾਪਸ ਭੇਜ ਦੇਣਾ। ਅਤੇ ਉਹ ਆਉਂਦਾ ਹੈ ਤੂੰ ਕਿਹਦਾ ਸਿੱਖ ਹੈ, ਆਉਂਦਾ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਹੈ। ਇਸ ਤਰ੍ਹਾਂ ਵੀ ਬਣ ਜਾਂਦੇ ਨੇ ਸਿੱਖ, ਇਸ ਤਰ੍ਹਾਂ ਵੀ ਬਣਦੇ ਨੇ ਉਹ, ਫਿਰ ਨਾਮਧਾਰੀ ਸਿੱਖ ਬਣਿਆ। ਉਹਦੇ 'ਤੇ ਕੋਈ ਪ੍ਰਚਾਰ ਨਹੀਂ ਕੀਤਾ ਗਿਆ, ਕੋਈ ਤਸ਼ੱਦਦ ਨਹੀਂ ਕੀਤਾ ਗਿਆ, ਇਹ ਸੇਵਾ ਕਰਨ ਨਾਲ ਇੰਨਾ ਕੁਛ ਹੋਇਆ। ਬਾਣੀ ਵਿੱਚ ਤੂਹਾਂ ਲਿਖੀਆਂ ਨੇ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਆਕੋ ਲੈ ਸਵਾਰਿਓ, ਕਿਸਮੂ ਨਾ ਦੀਨੋ ਦੋਸ। ਜਿਹੜੀਆਂ ਤੂਹਾਂ ਲਿਖੀਆਂ ਨੇ, ਦੱਦਾ ਦੋਸ ਨਾ ਦੇਊ ਕਿੱਸਾ, ਉਹ ਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਪੂਰੀਆਂ ਕੀਤੀਆਂ ਉਹ ਚੀਜ਼ਾਂ ਜਿਹੜੀਆਂ ਨੇ। ਤੂੰ ਬਾਣੀ ਵਿੱਚ ਬੜਾ ਕੁਛ ਲਿਖਿਆ, ਸਵੇਰੇ ਪੜ੍ਹਦੇ ਹਾਂ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਰ ਕੇ ਉੱਠਣਾ। ਕਈ ਮੈਂ ਕਈ ਥਾਈਂ ਜਾਂਦਾ ਨਾ, ਸਿੱਖਾਂ ਦੇ ਸ਼ੀਸ਼ਿਆਂ ਦੇ ਮੇਜ਼ ਜਿਹੜੇ ਨੇ ਉਹਨਾਂ ਦੇ ਥੱਲੇ ਇਹ ਸ਼ਬਦ ਲਿਖਿਆ ਪਿਆ ਹੁੰਦਾ, ਵਰਤਦਾ ਕਿੰਨਾ ਕੁ ਇਹ ਤਾਂ ਸਤਿਗੁਰ ਹੀ ਜਾਣਦਾ। ਮੈਂ ਇਹ ਅਰਜ਼ ਕਰਾਂਗਾ ਵੀ ਇਹ ਸਾਰਾ ਕੁਛ ਜਿਹੜਾ ਸਿੱਖ ਅਖਵਾਉਣਾ ਬੜਾ ਔਖਾ ਹੈ, ਮੁਸਲਮਾਨ ਅਖਵਾਉਣਾ ਵੀ ਬੜਾ ਔਖਾ ਹੈ। ਲਿਖਿਆ ਕਿ ਮੁਸਲਮਾਨ ਕਹਾਵਣ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵਾ, ਅਵਲ ਔਲ ਦੀਨ ਕਰ ਮਿੱਠਾ, ਮੁਸ਼ਕਲ ਮਾਨਾ ਮਾਨ ਮੁਸਾਵਾ, ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗੁਆਵਾ, ਕਹੋ ਨਾਨਕ ਸਰਬ ਜੀਆ ਮਿਹਰਮਤ, ਹੋਏ ਤਾਂ ਮੁਸਲਮਾਨ ਕਹਾਵਾ। ਅਤੇ ਇਹ ਫਾਰਮੂਲੇ ਲਿਖੇ ਨੇ ਜੇ ਅਸੀਂ ਪੂਰੇ ਕਰ ਸਕੀਏ ਤਾਂ ਸਤਿਗੁਰੂ ਕਿਰਪਾ ਕਰੇ ਸਾਡੇ 'ਤੇ, ਅਸੀਂ ਉਸ ਤਰ੍ਹਾਂ ਦੇ ਬਣ ਸਕੀਏ, ਤਾਂ ਇਹਨਾਂ ਦਿਨਾਂ ਮਨਾਉਣ ਦਾ ਫਾਇਦਾ ਸਾਨੂੰ। ਜੌਹਰ ਸਾਹਿਬ ਨੇ ਸੜਕਾਂ ਦੇ ਟੋਇਆਂ ਬਾਰੇ ਜ਼ਿਕਰ ਕੀਤਾ ਵੀ ਜੋਗੀ ਸਾਹਿਬ ਨੇ ਦੱਸਿਆ, ਜਿਸ ਤਰ੍ਹਾਂ ਉਹ ਟੋਏ ਜਿਹੜੇ ਨੇ ਨਾ, ਉਹਨਾਂ 'ਚ ਸੋਚਣ ਵਾਲੇ ਦੀ ਵੱਖਰੀ ਵੱਖਰੀ ਸੋਚ ਹੈ। ਕੁਝ ਬੰਦੇ ਤਾਂ ਸੋਚਣਗੇ ਵੀ ਜੇ ਟੋਏ ਨੇ ਨਾ, ਉਹਨਾਂ 'ਚ ਕੋਈ ਡਿੱਗੇਗਾ ਉਹਨੂੰ ਸਰਵਾਈਕਲ ਹੋ ਜਾਏਗਾ, ਜਾਂ ਉਹਦੀ ਲੱਤ ਟੁੱਟ ਜਾਏਗੀ, ਅਤੇ ਜੇ ਡਾਕਟਰ ਸੋਚੇਗਾ ਮੇਰਾ ਕੰਮ ਬਣ ਗਿਆ। ਅਤੇ ਜੇ ਇਸੇ ਤਰ੍ਹਾਂ ਹੀ ਸਰਕਾਰੀ ਅਦਾਰਾ, ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਨੇ। ਮੈਂ ਇੱਕ ਵਾਰ ਚੰਡੀਗੜ੍ਹ ਗਿਆ, ਗਿਆਨੀ ਜੈਲ ਸਿੰਘ ਹੋਰੀ ਉੱਥੇ ਆਏ ਸਨ, ਅਤੇ ਜਿਹੜੇ ਡੰਗਰਾਂ ਦੇ ਡਾਕਟਰ ਨੇ ਉਹਨਾਂ ਦੀ ਕੋਈ ਮੀਟਿੰਗ ਸੀ ਉੱਥੇ। ਗਿਆਨੀ ਜੈਲ ਸਿੰਘ ਹੋਰ ਆਖਿਆ, ਸਾਡਾ ਸਭ ਤੋਂ ਚੰਗਾ ਤੇਜ਼ ਸੋਚਣ ਵਾਲਾ ਜਿਹੜਾ ਦਿਮਾਗ ਹੈ ਨਾ, ਉਹ ਵਕੀਲ ਨੇ। ਨਾ ਵਕੀਲ ਕੀ ਸੋਚਦਾ, ਕਿਸੇ ਲੜਾਈ ਹੋਏਗੀ, ਕੋਈ ਬੰਦਾ ਮਰ ਜਾਏਗਾ, ਮੈਨੂੰ ਫੀਸ ਮਿਲੇਗੀ। ਇਹ ਗਲਤ ਸੋਚਣੀਆਂ ਜਿਹੜੀਆਂ ਨੇ। ਜਾਂ ਫਿਰ ਕਹਿੰਦੇ ਨੇ ਟੋਏ ਨੇ, ਇੱਕ ਐਸੀ ਜਗ੍ਹਾ ਹੈ ਜਿਹੜੇ ਟੋਏ ਤਾਂ ਨਹੀਂ ਹੈਗੇ, ਪੱਧਰਾ ਥਾਂ ਪਿਆ, ਉਹਦੇ 'ਚ ਆਦਮੀ ਜਾਂਦਾ, ਉਹ ਇੱਕ ਐਸੀ ਜਿੱਲਣ ਹੈ, ਇੱਕ ਲੱਤ ਕੱਢਦਾ ਦੂਸਰੀ ਫਸ ਜਾਂਦੀ, ਦੂਸਰੀ ਕੱਢਦਾ ਤੀਸਰੀ ਫਸ ਜਾਂਦੀ। ਤੁਸੀਂ ਅਖਬਾਰਾਂ 'ਚ ਸਾਰਾ ਕੁਝ ਪੜ੍ਹਦੇ ਹੀ ਹੋ ਵੀ ਇਹ ਟੋਏ ਤਾਂ ਭਰ ਜਾਣਗੇ, ਜਿਹੜੇ ਅੰਦਰ ਸਾਡੇ ਟੋਏ ਨੇ ਨਾ, ਉਹ ਮਾਇਆ ਵਾਸਤੇ ਉਹ ਨਹੀਂ ਭਰਦੇ। ਸਤਿਗੁਰੂ ਕਿਰਪਾ ਕਰੇ ਸਾਡੇ 'ਤੇ, ਸਾਡੇ ਅੰਦਰ ਧਰਮ ਦੀ ਕਣੀ ਆਵੇ। ਜਿੰਨਾ ਚਿਰ ਧਰਮ ਸਾਡੇ ਅੰਦਰ ਨਹੀਂ ਵੱਸਦਾ, ਉਹ ਉਨ੍ਹਾਂ ਚਿਰ ਅਸੀਂ ਇਹਨਾਂ ਗੱਲਾਂ ਤੋਂ ਨਹੀਂ ਹਟਦੇ। ਇਹਦਾ ਡਰ ਸਾਨੂੰ ਹੋਣਾ ਚਾਹੀਦਾ ਕਿ ਸਾਡੇ ਸਤਿਗੁਰੂ ਦਾ ਕੀ ਹੁਕਮ ਹੈ, ਸਾਡੇ ਭਗਵਾਨ ਕ੍ਰਿਸ਼ਨ ਦਾ ਕੀ ਹੁਕਮ ਹੈ, ਭਗਵਾਨ ਰਾਮ ਦਾ ਕੀ ਹੁਕਮ ਹੈ, ਉਹਦੇ 'ਤੇ ਅਸੀਂ ਚੱਲੀਏ ਤਾਂ ਕਿ ਸਾਡਾ ਜੀਵਨ ਸਫਲ ਹੋਵੇ, ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਕੀਤਾ ਇਹ ਹੋਇਆ। ਇਹ ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਕੀਤਾ, ਸਾਡੇ ਮਨ 'ਚ ਵੀ ਸਤਿਗੁਰੂ ਵਸਣ। ਅਤੇ ਸਾਡਾ ਮੈਂ ਅੱਗੇ ਇੱਥੇ ਨੇ ਜ਼ਿਕਰ ਕੀਤਾ ਸੀ ਬਾਬਾ ਸੋਹਣ ਸਿੰਘ ਭਕਨਾ, ਉਹ ਵੀ ਨਾਮਧਾਰੀ ਹੋਏ ਨੇ, ਫਿਰ ਉਹ ਕਾਮਰੇਡਾਂ 'ਚ ਚਲੇ ਗਏ। ਮੇਰੇ ਕੋਲ ਉਹਨਾਂ ਦੀ 2.5 ਘੰਟੇ ਦੀ ਟੇਪ ਅਖੀਰਲੇ ਦਿਨਾਂ 'ਚ ਮੈਂ ਉਹਨਾਂ ਦੇ ਕੋਲ ਗਿਆ, ਬਾਹਰ ਛੋਟਾ ਜਿਹਾ ਕੋਠਾ ਸੀ, ਕਹਿਣ ਲੱਗੇ ਵੀ ਮੈਨੂੰ ਨਾ ਪ੍ਰਤਾਪ ਸਿੰਘ ਦਾ ਸੁਨੇਹਾ ਆਇਆ ਸੀ ਵੀ ਕੋਈ ਬੰਦਾ ਭਗਵਾਨ ਸਿੰਘ ਸੀ ਇੱਕ ਇਹਨਾਂ 'ਚੋਂ ਗਦਰੀ ਬਾਬਿਆਂ 'ਚੋਂ, ਉਹਨੇ ਆਖਿਆ ਵੀ ਮੈਂ ਤੈਨੂੰ ਨਾਲ ਲੈ ਚੱਲਣਾ ਉੱਥੇ, ਕਹਿੰਦਾ ਮੈਂ ਨਹੀਂ ਜਾਣਾ ਉੱਥੇ। ਫਿਰ ਉਹਨਾਂ ਨੂੰ ਰੂਸ 'ਚੋਂ ਸੁਨੇਹਾ ਆਇਆ ਵੀ ਤੇਰਾ ਇਲਾਜ ਕਰਦੇ ਹਾਂ ਇੱਥੇ ਸੱਦ ਕੇ, ਮੈਂ ਕਿਹਾ ਮੈਂ ਨਹੀਂ ਜਾਣਾ ਉੱਥੇ, ਮੇਰੇ ਨਾਲੋਂ ਗਰੀਬ, ਮੇਰੇ ਨਾਲੋਂ ਬਹੁਤ ਬਿਮਾਰ ਮੇਰੇ ਦੇਸ਼ ਵਿੱਚ ਨੇ, ਮੈਂ ਉਹਨਾਂ ਨੂੰ ਛੱਡ ਕੇ ਕਿਵੇਂ ਜਾਵਾਂ। ਕਹਿੰਦੇ ਮੈਂ ਇੱਥੇ ਕਰ ਨਹੀਂ ਕੁਛ ਸਕਦਾ, ਪਰ ਜਿਹੜੇ ਇੱਥੇ ਗਰੀਬ ਆ ਕੇ ਸਿੱਟੀਆਂ ਡੁੰਗ ਡੁੰਗ ਕੇ ਆਪਣਾ ਗੁਜ਼ਾਰਾ ਕਰਦੇ ਨੇ, ਮੈਂ ਉਹਨਾਂ ਨੂੰ ਵੇਖ ਕੇ ਔਖਾ ਤਾਂ ਹੋ ਲੈਂਦਾ। ਉਹਨਾਂ ਨੇ ਆਖਿਆ ਸੀ ਕਿ ਜਿਹੜੀ ਆਜ਼ਾਦੀ ਸਤਿਗੁਰੂ ਰਾਮ ਸਿੰਘ ਨੇ ਦਵਾਈ ਸੀ, ਜਿਹਦੇ 'ਚ ਲਾਲਚ ਨਹੀਂ ਸੀ, ਲੋਭ ਨਹੀਂ ਸੀ, ਕਿਸੇ ਨਾਲ ਠੱਗੀ ਕਰਨ ਵਾਲੀ ਗੱਲ ਨਹੀਂ ਸੀ, ਆਜ਼ਾਦੀ ਉਹ ਹੈ ਜਿੰਨਾ ਚਿਰ ਉਹ ਨਹੀਂ ਆਉਂਦੀ ਸਾਡਾ ਦੇਸ਼ ਆਜ਼ਾਦ ਆਜ਼ਾਦੀ ਮਾਣ ਨਹੀਂ ਸਕਦਾ ਚੰਗੀ ਤਰ੍ਹਾਂ। ਮੈਂ ਇਹ ਅਰਜ਼ ਕਰਾਂਗਾ ਵੀ ਯੋਗੀ ਜੀ ਜਿਸ ਤਰ੍ਹਾਂ ਬੜਾ ਜ਼ੋਰ ਲਾ ਕੇ ਲੱਗੇ ਨੇ ਇਸ ਗੱਲ ਨੂੰ ਵੀ ਕਿਸੇ ਤਰ੍ਹਾਂ ਸਾਰੇ ਇਕੱਠੇ ਹੋ ਜਾਣ, ਜੇ ਸਾਰੇ ਇਕੱਠੇ ਹੋਏ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਇੱਕ ਸਭ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ। ਮੇਰੇ ਕੋਲ 1959 ਦੀ ਗਿਆਨੀ ਕਰਤਾਰ ਸਿੰਘ ਉਹਨਾਂ ਦੀ ਸਤਿਗੁਰਾਂ ਦੇ ਭੋਗ 'ਤੇ ਆਇਆਂ ਦੀ ਇੱਕ ਕੈਸੇਟ ਹੈਗੀ, ਰਿਕਾਰਡ ਹੋਈ। ਬੜਾ ਉਹਨਾਂ ਨੇ ਆਖਿਆ ਵੀ ਜਿਹੜੇ ਆਦਮੀ ਧਰਮ ਨੂੰ ਮੰਨਦੇ ਨੇ ਨਾ, ਹੋਰ ਕਿਸੇ ਵੀ ਗੱਲ 'ਤੇ ਫੈਸਲਾ ਕਰ ਲੈਣਗੇ, ਪਰ ਜਿਸ ਵੇਲੇ ਉਹਨਾਂ ਦੇ ਧਰਮ ਦੀ ਗੱਲ ਆਏਗੀ ਨਾ, ਉਹ ਉੱਥੇ ਨਹੀਂ ਫੈਸਲਾ ਕਰਦੇ ਕਦੇ ਵੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ 1934 ਵਿੱਚ ਇਕੱਠੇ ਕੀਤਾ। ਜਦੋਂ ਇਕੱਠੇ ਕੀਤਾ ਤਾਂ ਦੂਜੇ ਸਿੱਖ ਭਾਈਚਾਰੇ ਨੇ ਆਖਿਆ ਵੀ ਅਸੀਂ ਤਾਂ ਜਾਣਾ ਜੇ ਉੱਥੇ ਦਸਾਂ ਗੁਰੂਆਂ ਦੀ ਅਰਦਾਸ ਹੋਣੀ। ਗਿਆਨੀ ਜੀ ਨੇ ਬੜੇ ਸੋਹਣੇ ਸ਼ਬਦਾਂ 'ਚ ਆਖਿਆ, ਮੈਂ ਉਹਨੇ ਸੋਹਣੇ ਸ਼ਬਦਾਂ 'ਚ ਨਹੀਂ ਆਖ ਸਕਦਾ। ਅਤੇ ਉਹਨਾਂ ਨੇ ਸਮਝਿਆ ਵੀ ਇਹ ਇੱਕ ਬੜਾ ਵੱਡਾ ਡਿੱਕਾ ਹੈ ਅਤੇ ਇਹ ਨਹੀਂ ਕਰ ਸਕਣਗੇ ਅਤੇ ਗੱਲ ਫੇਲ ਹੋ ਜਾਏਗੀ। ਸਤਿਗੁਰਾਂ ਨੇ ਆਖਿਆ ਤੁਸੀਂ ਆਪਣੇ ਇੱਕ ਦੀ ਕਰ ਲਓ, ਸਾਨੂੰ ਤਾਂ ਵੀ ਤੁਸੀਂ ਇਕੱਠੇ ਹੋ ਜਾਓ ਕਿਸੇ ਤਰ੍ਹਾਂ, ਆਪਣੀ ਅਰਦਾਸ ਦਸਾਂ ਦੀ ਕਰੋ, ਆ ਕੇ ਗ੍ਰੰਥ ਸਾਹਿਬ ਨੂੰ ਗੁਰੂ ਆਖੋ, ਪ੍ਰਕਾਸ਼ ਕਰੋ ਉੱਥੇ, ਸਾਰਾ ਕੁਛ ਕਰੋ, ਪਰ ਇਕੱਠੇ ਹੋ ਜਾਓ ਕਿਸੇ ਤਰ੍ਹਾਂ। ਸਰ ਕੀਤਾ ਮੈਨੂੰ ਭਾਈ ਹਰਦਮਨ ਸਿੰਘ ਜੀ ਦੇ ਲੜਕੇ ਹਰੀਧਨ ਸਿੰਘ ਜੀ, ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਉੱਥੇ ਸਾਂ ਉਸ ਵੇਲੇ, ਅਤੇ ਸਵੇਰ ਦਾ ਜਿਹੜੇ ਆਸਰੀ ਵਾਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਾਡੇ ਨਾਮ ਧਾਰੀ ਕਹਿੰਦੇ ਮੁਤਾਬਕ ਲੱਗਦੀ ਸੀ, ਸ਼ਾਮ ਦਾ ਦੀਵਾਨ ਸਾਰਾ ਸਾਡੇ ਮਤਲਬ ਅਕਾਲੀਆਂ ਦੇ ਮੁਤਾਬਕ ਜਾਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਦੇ ਮੁਤਾਬਕ ਲੱਗਦਾ ਸੀ, ਅਤੇ ਭਾਈ ਸਾਹਿਬ ਅਰਜਨ ਸਿੰਘ ਜੀ ਬਾਗੜੀਆਂ ਵਾਲੇ ਤਾਬਿਆ ਬੈਠਦੇ ਸਨ, ਉਹੀ ਅਰਦਾਸ ਕਰਦੇ ਸਨ। ਪਰ ਸਗੁਰਾਂ ਦਾ ਇੰਨਾ ਪ੍ਰਤਾਪ ਸੀ, ਸਗੁਰਾਂ ਨੇ ਆਖਿਆ ਵੀ ਆਸਾ ਦੀ ਵਾਰ 'ਚ ਸਾਰੇ 4 ਵਜੇ ਆਓ ਤੜਕੇ ਉੱਠ ਕੇ, ਇਸ਼ਨਾਨ ਸਣੇ ਕੇਸੀ ਕਰਕੇ। ਮਾਸਟਰ ਤਾਰਾ ਸਿੰਘ ਜੀ, ਭਾਈ ਮੋਹਨ ਸਿੰਘ ਜੀ ਵੈਦ, ਤੇਜਾ ਸਿੰਘ ਜੀ ਪੁੱਛਰ, ਮੈਨੂੰ ਸਾਰਿਆਂ ਦੇ ਨਾਂ ਨਹੀਂ ਯਾਦ, ਗਿਆਨੀ ਕਰਤਾਰ ਸਿੰਘ, ਸਾਰੇ ਨਾ ਸਣੇ ਕੇਸੀ ਇਸ਼ਨਾਨ ਕਰਕੇ 4 ਵਜੇ ਸਵੇਰੇ ਉੱਥੇ ਆਉਂਦੇ ਸਨ। ਅਤੇ ਉਹਨਾਂ ਨੇ ਭਾਈ ਸਾਹਿਬ ਨੇ ਦੱਸਿਆ ਕਿ ਸਵੇਰੇ ਨਾ ਆਦੀ ਨਹੀਂ ਸਨ ਉੱਠਣ ਦੇ, ਨੀਂਦ ਆਉਣ ਲੱਗ ਪਈ ਸਾਰਿਆਂ ਨੂੰ। ਫਿਰ ਸਗੁਰਾਂ ਨੇ ਸ਼ਬਦ ਪੜ੍ਹਿਆ, ਜਗਾਇਆ ਸ਼ਬਦ ਪੜ੍ਹ ਕੇ, ਸ਼ਾਮ ਸੁੰਦਰ ਤਾਜ ਨੀਂਦ ਕਿਉਂ ਆਈ, ਅਤੇ ਉਹਨਾਂ ਨੂੰ ਜਾਗ ਆ ਗਈ ਸਾਰਿਆਂ ਨੂੰ। ਅਤੇ ਮੇਰਾ ਸਿਰਫ ਕਹਿਣ ਦਾ ਮਤਲਬ ਹੈ ਵੀ ਯੋਗੀ ਜੀ ਜਿਹੜਾ ਕੰਮ ਕਰ ਰਹੇ ਨਾ, ਉਹਦੇ ਵਿੱਚ ਸਾਡੀ ਅਗਵਾਈ ਤਾਂ ਨਹੀਂ ਜਾਪਦੀ, ਪਰ ਅਸੀਂ ਸਾਥ ਦਈਏ ਉਹਨਾਂ ਦਾ, ਸਾਰੇ ਇਕੱਠੇ ਹੋ ਜਾਈਏ, ਇਕੱਠੇ ਹੋ ਕੇ ਆਪਣੇ ਵਿਤਕਰੇ ਭੁਲਾ ਕੇ। ਸਤਿਗੁਰੂ ਪ੍ਰਤਾਪ ਸਿੰਘ ਦੀ ਮੈਂ ਕਰਨ ਲੱਗਾ ਹਾਂ ਗੱਲ, ਸਗੁਰਾਂ ਨੇ ਆਖਿਆ ਜੇ ਸਿੱਖ ਸਾਰੇ ਇਕੱਠੇ ਹੋ ਜਾਣ ਤਾਂ ਇਹਨਾਂ ਨੂੰ ਛੇੜਨ ਵਾਲਾ ਕੌਣ ਹੈ, ਕੋਈ ਛੇੜਨ ਵਾਲਾ ਨਹੀਂ ਹੈ। ਔਰ ਸਗੁਰਾਂ ਨੇ ਉਪਰਾਲਾ ਕੀਤਾ, ਉਸ ਵੇਲੇ ਕਿਰਪਾ ਕਰਕੇ ਸਾਰਿਆਂ ਨੂੰ ਇਕੱਠੇ ਕੀਤਾ। ਮੈਂ ਯੋਗੀ ਜੀ ਦਾ, ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਆ ਕੇ ਇੱਥੇ ਇੰਨਾ ਸਮਾਂ ਦਿੱਤਾ, ਅਤੇ ਸਾਨੂੰ ਬੜਾ ਬਲ ਮਿਲਦਾ ਇਸ ਗੱਲ ਦਾ ਕਿ ਇਹ ਆ ਕੇ ਸਾਡੀ ਇਹਨਾਂ ਗੱਲਾਂ ਵਿੱਚ ਮਦਦ ਕਰਦੇ ਨੇ, ਸਾਡਾ ਸਾਥ ਦਿੰਦੇ ਨੇ। ਮੈਂ ਇਹਨਾਂ ਹੀ ਸ਼ਬਦਾਂ ਨਾਲ ਆਪ ਨੂੰ ਅੱਗੇ ਲਵਾਂਗਾ।
ਪਰਮ ਸਤਿਕਾਰਯੋਗ ਸਾਧ ਸੰਗਤ, ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਣੇ ਮਾਤਾ ਭੁਪਿੰਦਰ ਕੌਰ ਜੀ ਵਾਸਤੇ ਬਹੁਤ ਕੁਛ ਸੁਣਿਆ, ਆਖਿਆ, ਸਮਝਿਆ, ਅਤੇ ਇਹ ਤਰੁੱਟੀ ਜਾਪੀ ਹੈ ਵੀ ਉਹਨਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਜਿੰਨੀਆਂ ਗੱਲਾਂ ਇੱਥੇ ਕੀਤੀਆਂ ਗਈਆਂ ਨੇ, ਸ਼ਾਇਦ ਇਸ ਤੋਂ ਥੋੜ੍ਹੀ ਜਿਹੀ ਹੋਰ ਜਾਣਕਾਰੀ ਜ਼ਿਆਦਾ ਹੋ ਸਕੇ, ਪਰ ਉਹ ਸਾਡੇ ਕੋਲ ਰਿਕਾਰਡ ਹੋਏ ਨੇ, ਉਹ ਜੇ ਅਸੀਂ ਲਿਖ ਸਕਾਂਗੇ ਤਾਂ ਫਿਰ ਹੀ ਭਾਵੇਂ ਸਾਨੂੰ ਪਤਾ ਲੱਗੇ। ਕੰਮ ਦਾ ਵਕਤ ਕਿਸੇ ਦੇ ਜੁੰਮੇ ਉਸਦੇ ਵਕਤ ਦੇ ਵਿੱਚ ਜਿਹੜਾ ਆਉਂਦਾ ਉਹਦਾ ਲੱਗਣਾ, ਇਹ ਪਹਿਲਾਂ ਕਿਸੇ ਨੂੰ ਨਹੀਂ ਪਤਾ ਹੁੰਦਾ, ਪਰ ਬਾਅਦ ਵਿੱਚ ਪਤਾ ਲੱਗਦਾ ਕਿ ਫਲਾਣੇ ਆਦਮੀ ਦੇ ਵੇਲੇ ਆਹ ਗੱਲ ਇਸ ਤਰ੍ਹਾਂ ਹੋਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਤਿਹਾਸ, ਸਾਧੂਆਂ ਸੰਤਾਂ ਦੀਆਂ ਕਥਾ ਬਚਨ ਇਕੱਤਰਿਤ ਕਰਨ ਦਾ ਬਹੁਤ ਵੱਡਾ ਉੱਦਮ ਕੀਤਾ ਸੀ। ਉਸ ਵੇਲੇ ਦੇ ਸਾਧਨਾ ਮੁਤਾਬਕ ਸੰਤ ਨੰਬਰਾਂ ਸਤਿਯੁਗ ਦੇ ਰਾਹੀਂ, ਸੰਤ ਅੰਕਾਂ ਦੇ ਰਾਹੀਂ ਜਿਹੜਾ ਸਾਧ ਸੰਗਤ ਦੇ ਸਨਮੁਖ ਆਇਆ, ਪਰ ਉਹ ਬੀਜ ਛੋਟਾ ਜਿਹਾ ਵੱਡਾ ਹੁੰਦਾ ਹੁੰਦਾ, ਤੁਸੀਂ ਅੱਜ ਜੇ ਉਸਨੂੰ ਵੇਖਣ ਲੱਗੋ ਤਾਂ ਪਤਾ ਨਹੀਂ ਕਿੰਨੇ ਬੰਦੇ ਲੱਗਣ ਅਤੇ ਉਹਨੂੰ ਸਾਰਾ ਇਕੱਠਾ ਕਰਕੇ ਅਤੇ ਲੋਕਾਂ ਦੇ ਸਾਹਮਣੇ ਲਿਆ ਸਕਣ। ਉਹ ਬਹੁਤ ਸਾਰਾ ਉਹਦਾ ਫੈਲਾਓ ਹੋ ਚੁੱਕਾ ਇਤਿਹਾਸ ਦਾ, ਜਿਹੜਾ ਲਿਖੀ ਜਾ ਰਹੇ ਨੇ, ਵੀਡੀਓ ਹੋ ਰਿਹਾ, ਬਹੁਤ ਸਾਰੇ ਸਾਧੂਆਂ ਦੇ ਜਿਹੜੇ ਚੜ੍ਹਾਈ ਕਰ ਗਏ ਨੇ ਉਹਨਾਂ ਦੀ ਵੀਡੀਓ ਸਾਡੇ ਕੋਲ ਹੈਗੀਆਂ ਨੇ, ਉਹਨਾਂ ਦੇ ਬਚਨ ਹੈਗੇ ਨੇ ਜਾਂ ਉਹਨਾਂ ਦੀਆਂ ਕੈਸੇਟਾਂ ਹੈਗੀਆਂ ਨੇ। ਉਹਨਾਂ ਨੂੰ ਜਿਹਨੂੰ ਅੰਗਰੇਜ਼ੀ 'ਚ ਐਡੀਟਿੰਗ ਕਹਿੰਦੇ ਨੇ, ਉਹ ਕਰਕੇ ਕਿਸ ਕਿਸ ਤਰ੍ਹਾਂ ਉਹਨੂੰ ਸਾਰਾ ਠੀਕ ਤਿਆਰ ਕਰਕੇ ਸਾਹਮਣੇ ਲਿਆਉਣਾ, ਉਹ ਕਿਸ ਵਕਤ ਆਉਣਾ ਕੁਛ ਕਿਹਾ ਨਹੀਂ ਜਾ ਸਕਦਾ। ਮਸਾਲਾ ਬਹੁਤ ਜ਼ਿਆਦਾ ਤਿਆਰ ਹੋ ਗਿਆ। ਕਈ ਆਦਮੀ ਇਹ ਸੋਚਦੇ ਨੇ ਵੀ ਇਹ ज़्यादा समगरी तैयार हो गई है और उन्होंने काफ़ी बोझ लगता है। मैं समझना ये बोझ नहीं समझना चाहिए, जोड़ा आदमी आया है मनुख आया ना वो जिम्मे जो काम है वो उन्हें करके ही जाना है। इतिहास की समगरी सगुरों ने शुरू की, जो हम असं ये आखिए भी जी गुरु हरी सिंह ने क्यों नहीं की, गुरु सतगुरु राम सिंह ने क्यों नहीं की, ये बिल्कुल वाधू गल ने। जेडे काम अमली रूप विच सतगुरु राम सिंह सिखा ने किए ने, इतिहास की सिरजना की है, वो लिखण वाले लिखते रहेंगे तो पता नहीं किन्ने युगों तक उन्होंने पता लगेगा कि कुछ हो रहा। ये सात संघ का उद्यम जिहड़ा माता भुपिंदर कौर जी वास्ते बहुत वधिया होया। मैं गल्लां करदा भुल ना जावां, एक तो अखंड पाठ की मर्यादा जिहड़ी है ना वो मर्ग के उत्ते ते गुरपुरब के उत्ते सगुरां दा हुक्म नहीं कोई भी अखंड पाठ करन दा। अखंड पाठ दी जां बाणी दी महानता इसे गल नाल जिहड़ा हुक्म विच कीता जावे। व्याह उत्ते अखंड पाठ करना सगुरां वल्लों मना है। अखंड पाठ तो बड़ी वधिया चीज़ है, गुरबाणी सुनणगे लोग पढ़नगे, पर वो पाप हो जाता जब सगुरां दा हुक्म उड़ जाए। जिस वेले तरसेम सिंह ने आख्या सी कि वो घरवाली नूं गुत्तों फड़ के बाहर कढ़ देना, वो इन्हां नूं शब्द याद नहीं। सगुरां दा हुक्म इस तरह का है कि घरवाली का जिहड़ा खजाना चाबियां सब उहदे कोल ने, पर जदों पति का जी चाहे कन्नों फड़ के बाहर कढ़ देवे उहनूं। सिख इस तरह का होना चाहिए भी मता गुरु मेरे ते किसी गलों नाराज ना हो जाए, सगुरां ने यह प्रमाण दिता है। उस सचपाही उपदेश बार बार सुनी, जो फिर आएगा फिर तुम सुन लियो। एक धुरवा कायम हो गया, तरीका बनाता है भगवान ने अकाल पुरख ने, उस तो बाहर जाने की कोशिश करिए भी तभी जाया नहीं जा सकता। वो इस तरह ने बनाता है कि एक पिता बनाता है, पुत्र बनाता है, औरत बना दी है, लड़की बना दी है, उन्होंने थां पर थां जगह ने उन्होंने अपन, वो जगह उन्होंने जरूर मिलनी चाहिए है, लेकिन उस तो वध अधिकार जड़े ने वह सारा वातावरण घर का खराब हो जाता। वो असी सच पाशाह उपदेश इस तरह भी रिकॉर्ड होया, हुक्म दिता है सगुरां ने भी अजकल दी माइया की मैं गल नहीं करता। उस समय दी माइया जे कोई घर में वड्डा आदमी आ जाए तो पीढ़ी तो पुंजे होकर बह जाने। सच पाशाह ने इस तरह उपदेश हुक्म दिता है भाई अजकल तो हुण बीबियां बहिंदियां ने कुर्सियां ते सहुरे बिछक थले तुरे फिरन, पर यह मर्यादा जिहड़ी सगुरां ने बनाई है इहदे ते बड़े हमले होए ने, होर भी होणगे, लेकिन सच जिहड़ा उहनूं सोना जिहड़ा उहनूं जिन्ना भी मर्जी कसाई जाओ उहदे चों कालख नहीं निकलनी। जिहड़ा सही सोना है ना उहदे विचों सोना ही निकलेगा। यह भी एक मिसाल है कि कुहाड़ा चनण दे दरख्त नूं मार के उहनूं वढदा है, पर चनण दा इह सुभाव है भी उह कुहाड़े दे मूंह नूं वी खुशबू दे दिंदा है। तो सगुरां ने जिहड़ा कुछ असां अपने सामने वेख्या सतगुरु प्रताप सिंह सच्चे पातशाह दे वेले तों, सच्चे पातशाह दे इह बचन कई वार करदे सन भी जिहड़े चंगे पिता ने ना उह अपने पुत्र दी शकल बिल्कुल अपने ते लै जांदे ने, दूजे पासे दी मैं गल नहीं करदा। तो माइयां दी बराबरी इस गल दी नहीं भी चार फेरे जे सिंह ने अगे लाके लए ने ते हुण माई ने दो फेरे सिंह अगे लाके लए दो माई अगे लाके लवे, ये तो मर्यादा नहीं बननी ना। पर जिथे अपना घर विच थां कोई माई बना लैंदी है वो जो चाहे मना सकती, उहनूं प्यार नाल श्रद्धा नाल सेवा नाल। अखंड पाठ की मर्यादा वास्ते मैं दस दिता। दूसरा एक चीज किसी ने होर तो नहीं मैंने पूछा, मेरे को पिछे बैठे ने एक ने पूछा सी भी तस्वीर किने लाई है, कितों लत्थी है माता जी की तस्वीर है। ये उन्होंने कुछ बीमार होने तो बाद सतगुरु प्रताप सिंह सच्चे पातशाह के अपने हथीं लाई हुई फोटो, इको ही फोटो होर कोई नहीं हैगी। तो मैं खोज कर सकिया तो मैं ये भी शायद दस सकता कि किहड़े साल लाई गई होवे। सगुरां ने अपना गृहस्थी जीवन और तुहानूं ही पता है भी सगुरां वालों उस तरह घर विच बराबरी का कोई इस तरह की गल नहीं सी भी ਬੇਬੇ ਜੀ ਨੂੰ ਸਾਡਿਆਂ ਨੂੰ ਮਾਤਾ ਜੀ ਨੂੰ ਕੋਈ ਰੁਕਾਵਟ ਸੀ ਕਿਸੇ ਗੱਲ ਦੀ, ਪਰ ਉਹਨਾਂ ਦਾ ਪ੍ਰਭਾਵ ਹੀ ਇੰਨਾ ਵੱਡਾ ਸੀ ਸਹੁਰਾਂ ਦਾ ਵੀ ਸਾਡੇ ਮਾਤਾ ਜੀ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਸੇ ਨੇ ਉਹ। ਇਸੇ ਤਰ੍ਹਾਂ ਹੀ ਜੋ ਸਹੁਰਾਂ ਨੇ ਰਚਨਾ ਰਚੀ ਹੈ, ਬਾਹਰਲੇ ਦੇਸ਼ਾਂ ਦੀ ਮੈਂ ਗੱਲ ਨਹੀਂ ਕਰਦਾ, ਪਰ ਆਪਣੇ ਦੇਸ਼ ਵਿੱਚ ਤੁਸੀਂ ਵੇਖ ਲਓ ਮਰਦਾਂ ਦੇ ਕੱਦ ਵੱਡੇ ਨੇ, ਜਨਾਨੀਆਂ ਦੇ ਛੋਟੇ ਨੇ। ਹੋਰ ਸਾਰੀਆਂ ਗੱਲਾਂ ਵੀ ਜੇ ਇੱਕ ਪਾਸੇ ਰੱਖ ਲਈਏ ਤੇ ਜਿਸ ਬੇਫਿਕਰੀ ਨਾਲ ਮਰਦ ਇਕੱਲਾ ਚਲਾ ਜਾਂਦਾ, ਔਰਤ ਦਾ ਇਕੱਲਾ ਜਾਣਾ ਮੁਸ਼ਕਲ ਹੈ। ਹੁਣ ਥੋੜ੍ਹੇ ਸਮੇਂ ਤੋਂ ਪਾਇਲਟ ਬਣਨ ਲੱਗੀਆਂ ਨੇ ਬੀਬੀਆਂ, ਨਹੀਂ ਤਾਂ ਪਾਇਲਟ ਬੀਬੀ ਕੋਈ ਨਹੀਂ ਸੀ ਜਿਹੜੇ ਹਵਾਈ ਜਹਾਜ਼ ਚਲਾਉਣ ਵਾਲੀਆਂ, ਉਹਨਾਂ 'ਚ ਯੋਗਤਾ ਇਹ ਆ ਨਹੀਂ ਸਕੀ ਇੰਨੀ। ਹੁਣ ਵੀ ਤੁਸੀਂ ਵੇਖ ਲਓ ਆਪਣੇ ਦੇਸ਼ ਬਾਹਰ ਦੀ ਜਿਵੇਂ ਗੱਲ ਕਰਦਾ, ਕਿੰਨੀਆਂ ਕੁ ਔਰਤਾਂ ਜਿਹੜੀਆਂ ਨੇ ਪਾਇਲਟ ਨੇ, ਕੋਈ ਉਹਨਾਂ ਨੂੰ ਰੁਕਾਵਟ ਤਾਂ ਇਸ ਵੇਲੇ ਕੋਈ ਨਹੀਂ ਵੀ ਪਾਇਲਟ ਨਾ ਬਣ ਦਿਓ। ਜਿਸ ਤਰ੍ਹਾਂ ਸਹੁਰਾਂ ਨੇ ਉਦੇਸ਼ ਦਿੱਤਾ ਵੀ ਕੋਈ ਹਰੀਜਨ ਸਨ, ਉਹਨਾਂ ਨੂੰ ਜ਼ਮੀਨ ਦੇ ਦਿੱਤੀ ਗਈ, ਉਹ ਫਿਰ ਅਧਿਕਾਰਾਂ ਤੋਂ ਵੱਧ ਵਰਤਣ ਲੱਗ ਪਏ। ਜਦੋਂ ਅਧਿਕਾਰਾਂ ਤੋਂ ਵੱਧ ਵਰਤਣ ਲੱਗ ਪਏ ਆਦਮੀ, ਉਸ ਘਰ 'ਚ ਖਲਬਲੀ ਮੱਚ ਜਾਂਦੀ ਹੈ। ਭਾਵੇਂ ਉਹ ਔਰਤ ਹੋਵੇ ਘਰ ਦੀ, ਭਾਵੇਂ ਉਹ ਨੌਕਰ ਜਾਂ ਸੇਵਕ ਹੋਵੇ, ਉਹ ਮੁਸ਼ਕਲ ਬਣ ਜਾਂਦੀ ਹੈ। ਤੁਸੀਂ ਇਹ ਵੇਖੋ ਵੀ ਕਿਸ ਤਰ੍ਹਾਂ ਬੇਬੇ ਜੀ ਸਾਡਿਆਂ ਨੇ ਮਰਿਆਦਾ ਰੱਖੀ, ਮਾਈਆਂ ਨੂੰ ਪ੍ਰੇਰਣਾ ਦੇ ਕੇ ਮਰਿਆਦਾ ਵਿੱਚ ਲਾਇਆ, ਭਜਨ ਬਾਣੀ ਵਿੱਚ ਲਾਇਆ, ਇਸ ਪਾਸੇ ਲਾਓ ਤਗੜੀਆਂ ਹੋ ਕੇ। ਜਿੰਨੇ ਅੱਜ ਕੱਲ੍ਹ ਦੇ ਪੜ੍ਹਾਈ ਦੇ ਮਜ਼ਮੂਨ ਨੇ, ਬੜੇ ਵੱਡੇ ਵੱਡੇ ਮਜ਼ਮੂਨ ਨੇ, ਉਹ ਬੜੇ ਯਾਦ ਕਰਦੀਆਂ ਨੇ ਬੀਬੀਆਂ। ਕਿੰਨੀਆਂ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਹੈ, ਜਾਪ ਸਾਹਿਬ ਕੰਠ ਹੈ, ਉਦੋਂ ਬਹੁਤ ਥੋੜ੍ਹਾ ਸਮਾਂ ਲੱਗਦਾ ਇਸ ਗੱਲ ਨੂੰ। ਸੋ ਇਹ ਬੀਬੀਆਂ ਪ੍ਰੋਗਰਾਮ ਕਰਨ ਪਈ, ਕਿੰਨੀਆਂ ਬੀਬੀਆਂ ਨੇ ਅੱਜ ਤੋਂ ਇਹ ਸੋਚਣਾ ਕਿ ਮੈਂ ਪੰਜਾਂ ਬਾਣੀਆਂ ਦਾ ਪਾਠ ਕਰਿਆ ਕਰਾਂਗੀ, ਕਿੰਨੀਆਂ ਹੋਰ ਬੀਬੀਆਂ ਨੂੰ ਮੈਂ ਇੱਕ ਸਾਲ ਵਿੱਚ ਪੰਜਾਂ ਬਾਣੀ ਦਾ ਪਾਠ ਕਰਨ ਲਾਵਾਂਗੀ, ਨਾਮ ਸਿਮਰਨ ਘੰਟਾ ਕਰਨ ਲਾਵਾਂਗੀ। ਸਹੁਰਾਂ ਦੇ ਦੱਸੀ ਹੋਈ ਮਰਿਆਦਾ ਦੇ ਮੁਤਾਬਕ ਬੀਬੀ ਪੇਕੇ ਅਤੇ ਸਹੁਰੇ ਘਰ ਰਹੇ, ਇਸ ਪਾਸੇ ਲਾਵਾਂਗੀ। ਇਹ ਗੱਲਾਂ ਨੇ ਸਾਡੇ ਕਰਨ ਵਾਲੀਆਂ। ਹੋਰ ਇਤਿਹਾਸ ਬਹੁਤ ਵੱਡਾ ਸਮੁੰਦਰ ਹੈ। ਤੁਸੀਂ ਇਹ ਵੇਖਦੇ ਹੋ ਕਿ ਬਾਣੀ 'ਚ ਤੁਕ ਲਿਖੀ ਗਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਇਸ ਵੱਡੇ ਇਤਿਹਾਸ ਦੇ ਸਮੁੰਦਰ ਵਿੱਚੋਂ ਕੋਈ ਪ੍ਰਮਾਣ ਐਸਾ ਨਹੀਂ ਲੱਭਦਾ ਬਗੈਰ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਤੋਂ। ਜਦੋਂ ਕੋਈ ਕੁਰਬਾਨੀ ਦੀ ਗੱਲ ਆਵੇਗੀ, ਵਜਨ ਵਿੱਚ ਤੋਲਣ ਦੀ ਗੱਲ ਆਵੇਗੀ, ਜੇ ਕਿਸੇ ਨੂੰ ਮਾੜਾ ਮੋਟਾ ਵੀ ਧਿਆਨ ਆਏਗਾ ਤਾਂ ਉਹ ਤੁਹਾਡਾ ਇਤਿਹਾਸ ਅੱਗੇ ਆਏਗਾ। ਪਰ ਜਦੋਂ ਉਹ ਆਪਣੇ ਵਿਚਾਰਾਂ ਨਾਲ ਹੋਰ ਪਾਸੇ ਤੁਰਦੇ ਨੇ, ਉਦੋਂ ਨਾਮਧਾਰੀਆਂ ਨੂੰ ਇੱਕ ਪਾਸੇ ਰੱਖ ਦਿੰਦੇ ਨੇ, ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਤਿਹਾਸ ਕਿੰਨੇ ਵੀ ਲਿਖੇ ਜਾਣ, ਉਹ ਥੋੜ੍ਹੇ ਨੇ। ਜਿਨ੍ਹਾਂ ਦੇ ਇਤਿਹਾਸ ਅਸੀਂ ਲਿਖਦੇ ਹਾਂ, ਉਹਨਾਂ ਨੇ ਬਹੁਤ ਭਜਨ ਬਾਣੀ ਕੀਤਾ ਹੈ। ਉਹਨੂੰ ਇਤਿਹਾਸ ਕਿਸ ਤਰ੍ਹਾਂ ਲਿਖੇਗਾ ਵੀ ਭਜਨ ਬਾਣੀ ਕੀਤਾ? ਇਤਿਹਾਸ ਕਿਹੜੇ ਇਤਿਹਾਸ ਕੋਲ ਕਿਹੜੇ ਸ਼ਬਦ ਨੇ ਜਿਨ੍ਹਾਂ ਨਾਲ ਉਹਨਾਂ ਦਾ ਵਰਣਨ ਕਰ ਦੇਗਾ, ਉਹਦਾ ਨਾਪ ਤੋਲ ਕਰੇਗਾ? ਮੈਨੂੰ ਤਾਂ ਕੁਛ ਸਮਝ ਨਹੀਂ ਆਇਆ ਇਸ ਗੱਲ ਦੀ। ਇਹ ਤਾਂ ਹੀ ਹੋ ਸਕਦਾ ਜੇ ਅਸੀਂ ਵੀ ਉਸ ਭਜਨ ਬਾਣੀ ਕਰਕੇ ਉਹ ਵਿਚਾਰ ਬਣਾ ਕੇ ਆਪਣੇ ਲਿਖੀਏ, ਅਸੀਂ ਉਸ ਉੱਥੇ ਪਹੁੰਚ ਕੇ ਲਿਖੀਏ ਜਿੱਥੇ ਉਹਨਾਂ ਨੇ ਪਹੁੰਚ ਕੇ ਇਤਿਹਾਸ ਦੀ ਸਿਰਜਣਾ ਕੀਤੀ ਹੈ। ਸੰਤ ਦਲੀਪ ਸਿੰਘ ਉਹਨਾਂ ਪੰਨਵਾਂ ਵਾਲਿਆਂ ਨੇ ਇਹ ਸ਼ਹੀਦਾਂ ਦਾ ਮੇਲਾ ਤਾਂ ਹਰ ਸਾਲ ਕਰਦੇ ਸਨ, ਇਸ ਮੇਲੇ ਨੂੰ ਵੀ ਉਹਨਾਂ ਨੇ, ਇਸ ਮੇਲੇ ਦੀ ਸੇਵਾ ਵੀ ਉਹਨਾਂ ਨੇ ਕੀਤੀ ਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਜਿਹੜਾ ਧਰਮ ਡੰਡ ਹੈ ਨਾ, ਇਹ ਹੋਰ ਬਾਕੀ ਡੰਡ ਸਹਿਣੇ ਬੜੇ ਸੌਖੇ ਨੇ, ਧਰਮ ਡੰਡ ਸਹਿਣਾ ਬੜਾ ਔਖਾ। ਇਨਕਮ ਟੈਕਸ ਵਾਲੇ ਆ ਕੇ 15 ਲੱਖ ਰੁਪਈਆ ਲੈ ਜਾਣ ਨਾ, ਤੇ ਉਹ ਕੋਈ ਭਾਰ ਨਹੀਂ ਜਾਪਦਾ, ਪਰ ਜੇ ਸਾਧ ਸੰਗਤ ਵਾਲੇ ਪਾਸੇ ਇੱਕ ਮੇਲਾ ਕਰਾਉਣਾ ਹੋਵੇ ਤਾਂ ਵਾਹਵਾ ਭਾਰ ਜਾਪਦਾ। ਪਰ ਜਿਹੜੇ ਇਸ ਸਮੇਂ 'ਚ ਇਸ ਪਾਸੇ ਧਨ ਖਰਚਦੇ ਨੇ, ਉਹ ਉਹਨਾਂ ਨੇ ਬਹੁਤ ਵੱਡੇ ਭਾਗ ਨੇ। ਸਾਡੇ ਦੇਸ਼ ਦਾ ਕਲਿਆਣ ਇਸੇ ਗੱਲ, ਸਾਡੇ ਦੇਸ਼ ਦੀ ਕਲਿਆਣ ਇਸੇ ਗੱਲ ਵਿੱਚ ਹੀ ਹੈ ਕਿ ਅਸੀਂ ਧਰਮ ਵਿੱਚ ਪੱਕੇ ਹੋਈਏ, ਸਹੁਰਾਂ ਦੇ ਹੁਕਮ ਅਨੁਸਾਰ ਨਾਮ ਸਿਮਰਨ ਕਰਕੇ, ਬਾਣੀ ਪੜ੍ਹ ਕੇ ਅਸੀਂ ਲੋਕਾਂ ਨੂੰ ਇਹ ਦੱਸ ਸਕੀਏ ਭਈ ਕਿਸੇ ਨੂੰ ਮਾਰਨਾ ਨਹੀਂ, ਚੋਰੀ ਨਹੀਂ ਕਰਨੀ, ਠੱਗੀ ਨਹੀਂ ਕਰਨੀ। ਇਹੋ ਜਿਹੀਆਂ ਗੱਲਾਂ ਨਾਲ ਸਾਡੇ ਦੇਸ਼ ਦੀ ਕਲਿਆਣ ਹੈ। ਬਹੁਤ ਪੜ੍ਹ ਕੇ ਅਤੇ ਮੈਨੂੰ ਤੁਹਾਂ ਸਾਰੀਆਂ ਯਾਦ ਨਹੀਂ, ਗਜਰਾਜ ਨੇ ਇੱਕ ਕਵਿਤ ਲਿਖਿਆ ਸੀ, ਦੇਸ਼ ਆਜ਼ਾਦ ਕਰਾਇਆ ਅਤੇ ਕਰਾਇਆ ਪੜ੍ਹ ਕੇ। ਫਿਰ ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਲਿਖੀਆਂ ਹੋਣੀਆਂ ਵੀ ਆਹ ਵੀ ਪੜ੍ਹ ਕੇ ਕਰਾਇਆ, ਮਤਲਬ ਕਈ ਗਲਤ ਗੱਲਾਂ ਸਾਥੋਂ ਪੜ੍ਹ ਕੇ ਹੋਈਆਂ ਨੇ ਜਿਹੜੀਆਂ। ਪੜ੍ਹਨ ਵਾਲੀ ਗੱਲ ਜਿਹੜੀ ਹੈ ਨਾ, ਉਹ ਬਾਣੀ ਪੜ੍ਹਾਂਗੇ ਉਹਦੇ ਬਾਅਦ ਸਾਡਾ ਹੋਰ ਵਿਚਾਰ ਬਣੇਗਾ, ਅਤੇ ਜੇ ਅਸੀਂ ਨਾਵਲ ਪੜ੍ਹਾਂਗੇ ਉਹਦੇ ਨਾਲ ਸਾਡਾ ਵਿਚਾਰ ਹੋਰ ਬਣੇਗਾ, ਪੋਲੀਟੀਕਲ ਗੱਲ ਪੜ੍ਹਾਂਗੇ ਅਤੇ ਫਿਰ ਸਾਨੂੰ ਸਾਰਾ ਕੁਝ ਭੁੱਲ ਜਾਏਗਾ। ਸਿਆਸਤ ਅਤੇ ਧਰਮ ਇਹਨਾਂ ਦਾ ਬੜਾ ਮੇਲ ਹੈ ਆਪਸ 'ਚ, ਪਰ ਜੇ ਧਰਮ ਨੂੰ ਅੱਗੇ ਰੱਖ ਕੇ ਕੀਤਾ ਜਾਵੇ। ਮੈਂ ਬੀਬੀਆਂ ਨੂੰ ਇਹੀ ਅਰਜ਼ ਕਰਾਂਗਾ ਵੀ ਉਹ ਸਹੁਰਾਂ ਦੇ ਹੁਕਮਾਂ ਅਨੁਸਾਰ ਜਿਹੜੀ ਸਹੁਰਾਂ ਦੇ ਹੁਕਮ ਦੀ ਆਜ਼ਾਦੀ ਹੈ ਨਾ, ਉਹ ਚਾਹੀਦੀ ਹੈ। ਆਪਣੀ ਸਾਡੀ ਆਜ਼ਾਦੀ ਜਿਹੜੀ ਹੈ ਨਾ, ਉਹ ਸਾਨੂੰ ਅੱਜ ਵੀ ਅਤੇ ਕੱਲ੍ਹ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇੱਕ ਇੱਕ ਪਾਠ ਮਹੀਨੇ ਦਾ, ਆਦ ਜਾਂ ਦਸਮ ਦਾ, ਹਰ ਘਰ ਪ੍ਰਤੀ ਇੱਕ ਇੱਕ ਘੰਟਾ ਨਾਮ ਸਿਮਰਨ ਹਰ ਜੀ ਪ੍ਰਤੀ ਰੋਜ਼ ਦਾ ਪਾਠ ਹਰ ਮਹੀਨੇ ਦਾ ਘੱਟੋ ਘੱਟ ਇਹ ਹੋਵੇ, ਸਗੁਰਾਂ ਦੇ ਦਰਸ਼ਨ ਹੋਣ। ਇਹ ਸਾਰੀਆਂ ਤਕਲੀਫਾਂ ਸਾਡੀਆਂ ਨੇ ਉਹ ਉਸੇ ਵੇਲੇ ਭੁੱਲ ਜਾਣਗੀਆਂ ਜਿਸ ਵੇਲੇ ਸਗੁਰਾਂ ਦੇ ਦਰਸ਼ਨ ਹੋਣਗੇ। ਮੈਂ ਇਹੀ ਯਾਦ ਕਰਕੇ ਅੱਗੇ ਲਵਾਂਗਾ।